तेरा जोर चाची चंद जले हैं थले हैं पीत हैं अपे हैं प्रभु हैं अजू हैं अतेस हैं अपेस हैं।
वाहिगुरु जी का खालसा वाहिगुरु जी की फतेह। पतत पावन भगत वचन कृपा निधान सच्चे पातशाह दस गुरु साहब जी दी पावन जागदी जोत श्री गुरु ग्रंथ साहब जी महाराज महाराज दी पावन पवित्र हजूरी दे विच सुभायमान गुरु रूप खालसा साध संगत माई भाई जिथे तुसी बैठे हो ये सच खंड है क्योंकि साध संगत सच खंड है आए चिरोख है खोलै बारी अम्यों किरण निजर चरै अनहद नाद वायन दरबारी पातशाह दी मजलस है पिरम प्याला पीवण भारी साकी होए प्यावना उलस प्याले खरी खुमारी। भाई गुरदास जी कहिंदे साध संगत सच खंड है ਇਹਦੇ ਵਿੱਚ ਰੱਬ ਰਹਿੰਦਾ ਪਰਮੇਸ਼ਰ ਰਹਿੰਦਾ। ਦ੍ਰਿਸ਼ਟੀ ਬਣਾ ਲਓ ਵੀ ਅਸੀਂ ਸੰਗਤ 'ਚ ਬੈਠੇ ਹਾਂ, ਗੁਰੂ ਸਾਡੇ ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਉਹਨਾਂ ਦੀ ਗੋਦ 'ਚ ਬੈਠੇ ਹਾਂ, ਇਹ ਸੱਚਖੰਡ ਬਣ ਜਾਏਗਾ। ਸੱਚ ਦਾ ਵਰਤਾਰਾ ਜਿੱਥੇ ਹੋਵੇ ਉਹਨੂੰ ਸੱਚਖੰਡ ਕਹਿੰਦੇ ਹਨ। ਬੜਾ ਹੀ ਅੰਮ੍ਰਿਤਮਈ ਕੀਰਤਨ ਸੰਤ ਬਾਬਾ ਨਛੱਤਰ ਸਿੰਘ ਜੀ ਕਰ ਰਹੇ ਸਨ। ਰਾਗਾਂ ਦੇ ਵਿੱਚ ਨਿਪੁੰਨ ਮਹਾਂਪੁਰਸ਼ ਵਿਦਵਾਨ ਸੁਰੀਲੇ ਗਲੇ ਨਾਲ ਗੁਰੂ ਦੀ ਬਾਣੀ ਗਾ ਰਹੇ ਸਨ ਦਸਵੇਂ ਪਾਤਸ਼ਾਹ ਜੀ ਦੀ। ਜਿਸ ਬਾਣੀ ਦੀ ਆਪਾਂ ਕਥਾ ਕਰ ਰਹੇ ਹਾਂ ਇਹ ਦਸਮ ਪਾਤਸ਼ਾਹ ਮਹਾਰਾਜ ਗਲਗੀਧਰ ਜੀ ਦੀ ਬਾਣੀ ਹੈ, ਜਿਨ੍ਹਾਂ ਨੇ ਸਾਡੇ ਲਈ ਆਪਣਾ ਸਰਬੰਸ ਵਾਰਿਆ, ਬਚਨ ਕੀਤਾ ਇਨ ਪੁੱਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਜਿਸ ਪਿਤਾ ਨੇ ਸਾਡੇ ਲਈ ਸਭ ਕੁਛ ਵਾਰਿਆ, ਅਸੀਂ ਉਹਨਾਂ ਦੀ ਬਾਣੀ ਵੀ ਨਾ ਪੜ੍ਹੀਏ ਤਾਂ ਸਾਡੇ ਤੋਂ ਵੱਡਾ ਅਕਿਰਤ ਕਾਣ ਕੌਣ ਹੋਵੇਗਾ। ਸੋ ਪਿਆਰੇ ਖਾਲਸਾ ਜੀ, ਉਹ ਆਪ ਜੀ ਮਹਾਂਪੁਰਸ਼ਾਂ ਤੋਂ ਕਲਗੀਧਰ ਪਾਤਸ਼ਾਹ ਦੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਹੁਣ ਜੋ ਸ੍ਰੀ ਜਾਪ ਸਾਹਿਬ ਜੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਇਹ ਕਥਾ ਦਾ ਬੜਾ ਮਹਾਤਮ ਹੈ। ਜੋ ਇਹ ਕਥਾ ਸੁਣੈ ਅਰ ਗਾਵੈ ਦੁੱਖ ਪਾਪ ਤੇ ਨਿਕਟ ਨਾ ਆਵੈ। ਮਹਾਰਾਜ ਕਲਗੀਧਰ ਜੀ ਦੀ ਬਾਣੀ ਦੀ ਕਥਾ ਜਿਹੜਾ ਸਿੰਘ ਸੁਣੇਗਾ, ਬੀਬੀ ਭੈਣ ਸੁਣੇਗੀ, ਕੋਈ ਵੀ ਇਨਸਾਨ ਸੁਣੇਗਾ, ਉਹਦੇ ਨੇੜੇ ਦੁੱਖ ਜਾਂ ਪਾਪ ਨਹੀਂ ਆਉਣਗੇ। ਸਤਿਗੁਰੂ ਦੀ ਉੱਤਮ ਕਥਾ ਆਪ ਜੀ ਬੜੇ ਪ੍ਰੇਮ ਨਾਲ ਸਰਵਣ ਕਰੋ। ਸ੍ਰੀ ਜਾਪ ਸਾਹਿਬ ਜੀ ਦੇ ਅੰਦਰ ਮਹਾਰਾਜ ਉਚਾਰਨ ਕਰ ਰਹੇ ਪਰਮੇਸ਼ਰ ਦਾ ਸਰੂਪ ਦੱਸ ਰਹੇ ਨਿਸ਼ਚਿਤ ਕਰਕੇ। ਸਾਧ ਸੰਗਤ ਜੀ ਜਦੋਂ ਹੈ 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 ਆਖਾਂਗੇ ਨਾ, ਉਦੋਂ ਨਾ 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 ਖਤਮ ਹੋ ਜਾਏਗੀ। ਆਖੋ ਸ੍ਰੀ ਵਾਹਿਗੁਰੂ। ਹੈ ਕਹਿਣ ਨਾਲ ਕੀ ਹੁੰਦਾ? ਨਾ ਖਤਮ ਹੋ ਜਾਂਦੀ ਹੈ। ਹਾਂ ਕਹਿ ਦਈਏ ਤੇ ਨਾ ਨਹੀਂ ਨਾ ਰਹਿੰਦੀ। ਜੇ ਆਪਾਂ ਕਿਸੇ ਨੂੰ ਹਾਂ ਕਰ ਦਈਏ ਤੇ ਸਮਝੋ ਨਾ ਨਹੀਂ ਹੈ। ਜੇ ਪਰਮਾਤਮਾ ਨੂੰ ਹੈ ਹੈ ਆਖਾਂਗੇ, ਬਾਰ ਬਾਰ ਆਖਾਂਗੇ ਵੀ ਤੂੰ ਹੈ। ਦੇਖੋ ਜਾਪ ਸਾਹਿਬ ਦਾ ਸਾਡੇ ਸਰੀਰ ਦੇ ਉੱਤੇ ਕੀ ਅਸਰ ਹੁੰਦਾ, ਸਾਡੇ ਮਨ ਤੇ ਕੀ ਅਸਰ ਹੁੰਦਾ। ਹੈ ਹੈ ਕਹਿੰਦੇ ਹਾਂ, ਤੂੰ ਹੈ ਤੂੰ ਹੈ ਤੂੰ ਹੈ। ਜਦੋਂ ਆਪਾਂ ਕਹਾਂਗੇ ਵੀ ਤੂੰ ਹੈ, ਫਿਰ ਆਪਾਂ ਇਹ ਤੇ ਨਹੀਂ ਕਹਿ ਸਕਦੇ ਵੀ ਤੂੰ ਨਹੀਂ ਹੈ। ਨਾਸਤਕ ਨਹੀਂ ਬਣਾਂਗੇ, ਆਸਤਕ ਪੱਕੇ ਆਸਤਕ ਸ਼ਰਧਾਲੂ ਬਣ ਜਾਵਾਂਗੇ। ਜਾਪ ਸਾਹਿਬ ਦਾ ਪਾਠ ਵੱਡੇ ਤੋਂ ਵੱਡਾ ਨਾਸਤਕ ਬੰਦਾ ਵੀ ਜੇ ਕਰ ਲਵੇ, ਸਾਧ ਸੰਗਤ ਜੀ, ਨਾਸਤਕ ਬੰਦੇ ਦੇ ਮੂੰਹ ਤੋਂ ਜਦੋਂ ਬਾਰ ਬਾਰ ਹੈ ਨਿਕਲਣਾ, ਉਹਦੇ ਮੂੰਹ ਤੋਂ ਹੈ ਹੀ ਹੋ ਜਾਣਾ, ਫਿਰ ਉਹ ਨਾ ਨਹੀਂ ਕਰ ਸਕੇਗਾ। ਇਹ ਜਾਪ ਦੀ ਕਲਾ ਹੈ, ਕਰਕੇ ਤਾਂ ਵੇਖੇ ਕੋਈ। ਜਿਹੜੇ ਜਾਪ ਸਾਹਿਬ ਨਹੀਂ ਪੜ੍ਹਦੇ, ਜਾਪ ਸਾਹਿਬ ਨਹੀਂ ਕਰਦੇ, ਉਹ ਕਹਿ ਦਿੰਦੇ ਵੀ ਨਹੀਂ ਨਹੀਂ ਰੱਬ ਕੋਈ ਨਹੀਂ। ਪਰ ਜਿਹੜੇ ਜਾਪ ਸਾਹਿਬ ਪੜ੍ਹਦੇ ਉਹ ਕਦੀ ਨਹੀਂ ਕਹਿੰਦੇ ਰੱਬ ਕੋਈ ਨਹੀਂ ਕਹਿੰਦੇ, ਸਦਾ ਹਜ਼ੂਰ ਹਾਜ਼ਰ ਹੈ ਨਾਜ਼ਰ ਕਤਹ ਨ ਪਯੋ ਦੁਰਾਈ। ਸੁਣੋ ਹੁਣ ਜਾਪ ਸਾਹਿਬ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਦੀ ਬਾਣੀ। ਆਖੋ ਸਾਰੀ ਸੰਗਤ ਸਤਨਾਮ ਸ੍ਰੀ, ਸਤਨਾਮ ਸ੍ਰੀ ਵਾਹਿਗੁਰੂ। ਤੇਰਾ ਜੋਰ ਮਹਾਰਾਜ ਨੇ ਬਾਣੀ ਚ ਕਈ ਵਾਰ ਲਿਖਿਆ ਹੈ, ਤੋਇ ਪ੍ਰਸਾਦ ਵੀ ਲਿਖਿਆ, ਉਹਦਾ ਅਰਥ ਹੈ ਤੇਰੀ ਕਿਰਪਾ ਨਾਲ। ਤੇਰਾ ਜੋਰ ਦਾ ਮਤਲਬ ਹੈ ਵੀ ਤੇਰੀ ਤਾਕਤ ਨਾਲ, ਇੱਕ ਜਗ੍ਹਾ ਤੇ ਤਾਂ ਇੱਥੋਂ ਤੱਕ ਲਿਖਿਆ, ਤੇਰੇ ਜ਼ੋਰ ਸੋ ਗੂੰਗਾ ਕਹਿਤਾ ਹੋਂ, ਦਸਮ ਗ੍ਰੰਥ ਵਿੱਚ ਪੰਗਤੀਆਂ। ਇੱਕ ਜਗ੍ਹਾ ਤੇ ਲਿਖਿਆ, ਤੇਰੇ ਜ਼ੋਰ ਸੋ ਗੂੰਗਾ ਕਹਿਤਾ ਹੋਂ, ਤੇਰੀ ਓਟ ਤੇਰੀ ਸ਼ਰਨ, ਇਹ ਵੀ ਲਿਖਿਆ ਨਾ। ਮੈਂ ਜੋ ਬੋਲ ਰਿਹਾ ਮੈਂ ਤਾਂ ਗੂੰਗਾ ਹੀ ਹਾਂ, ਬੁਲਾਉਣ ਵਾਲਾ ਤੂੰ ਹੈ। ਸਾਧ ਸੰਗਤ ਜੀ, ਜਿੰਨੀ ਦੁਨੀਆਂ ਦੇ ਬੰਦੇ ਨੇ, ਜੇ ਰੱਬ ਦੀ ਜੋਤ ਨਾ ਹੋਵੇ ਤੇ ਗੂੰਗੇ ਹੀ ਨੇ। ਜੋਤ ਹੀ ਬੋਲ ਰਹੀ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਜੋ ਬਚਨ ਗੁਰੂ ਸਾਹਿਬ ਕਲਗੀਧਰ ਜੀ ਕਹਿੰਦੇ ਨੇ, ਉਹ ਕਹਿੰਦੇ ਮੈਂ ਨਹੀਂ ਬੋਲ ਰਿਹਾ, ਤੂੰ ਬੋਲ ਰਿਹਾ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਮੈਂ ਨਹੀਂ ਬੋਲਣਾ ਜਾਣਦਾ ਮਹਾਰਾਜ, ਤੁਸੀਂ ਬੁਲਾ ਰਹੇ ਹੋ, ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ। ਕੁਦਰਤ ਕੌਣ ਹਮਾਰੀ, ਸਾਡੀ ਕੀ ਤਾਕਤ ਹੈ, ਬੋਲ ਜਾਈਏ। ਜਿਵੇਂ ਤੁਸੀਂ ਬੁਲਾਉਂਦੇ ਹੋ ਉਵੇਂ ਬੋਲਦੇ ਹਾਂ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਹੇ ਪਰਮੇਸ਼ਰ, ਸਾਧ ਸੰਗਤ ਚ ਬਹਿ ਕੇ ਤੁਹਾਡਾ ਜਸ ਗਾਉਂਦੇ ਹਾਂ, ਇਹ ਤੁਸੀਂ ਗਵਾ ਰਹੇ ਹੋ। ਰਾਗੀ ਸਿੰਘ, ਢਾਡੀ ਸਿੰਘ, ਕਥਾਵਾਚਕ, ਗੁਣੀ ਸਿੰਘ, ਗਿਆਨੀ ਸਿੰਘ, ਪਾਠੀ ਸਿੰਘ, ਜਿੰਨੇ ਮਹਾਰਾਜ ਦਾ ਜਸ ਗਾਉਂਦੇ, ਪਰਮੇਸ਼ਰ ਦੀ ਕਿਰਪਾ ਨਾਲ ਹੀ ਗਾਉਂਦੇ ਆ ਸਾਧ ਸੰਗਤ ਜੀ। ਕੋਈ ਵੀ ਬੰਦਾ ਆਪਣੇ ਆਪ ਨਹੀਂ ਉਹਦਾ ਜਸ ਗਾ ਸਕਦਾ। ਦਸਵੇਂ ਪਾਤਸ਼ਾਹ ਕਹਿੰਦੇ, ਤੇਰਾ ਜ਼ੋਰ, ਤੇਰੇ ਜ਼ੋਰ ਨਾਲ ਕਹਿਣ ਲੱਗਾ ਹਾਂ ਮੈਂ, ਮੇਰਾ ਜ਼ੋਰ ਨਹੀਂ ਹੈ, ਤੇਰਾ ਜ਼ੋਰ ਹੈ। ਚਾਦਰੀ ਛੰਦ ਵਿੱਚ ਮਹਾਰਾਜ ਕਲਗੀਧਰ ਜੀ ਪਰਮੇਸ਼ਰ ਦੀ ਉਸਤਤ ਕਰਦੇ ਹਨ। ਹੇ ਵਾਹਿਗੁਰੂ, ਤੂੰ ਜਲ ਵਿੱਚ ਵੀ ਹੈ। ਜਲ ਨਾਮ ਸਾਧ ਸੰਗਤ ਜੀ ਪਾਣੀ ਦਾ ਹੈ, ਜੋ ਧਰਤੀ ਨੂੰ ਢੱਕ ਕੇ ਰੱਖੇ ਉਹਨੂੰ ਜਲ ਕਹਿੰਦੇ ਹੈ। ਸ਼ਾਸਤਰਾਂ ਵਿੱਚ ਸ਼ਬਦਾਂ ਦੇ ਗਾਂਹ ਦੀ ਗਾਂਹ ਅਰਥ ਨਿਕਲ ਹੁੰਦੇ ਹੈ। ਤੋ ਇਹ ਵੀ ਅਰਥ ਕੀਤਾ ਵਿਦਵਾਨਾਂ ਨੇ, ਜੋ ਜਲ ਨਾਮ ਹੈ, ਜੋ ਧਰਤੀ ਨੂੰ ਸੁੱਕੀ ਥਾਂ ਨੂੰ ਕੱਜ ਲੈਂਦਾ ਹੈ। ਪਾਣੀ ਆ ਗਿਆ, ਨਦੀ ਥੱਲੇ ਧਰਤੀ ਹੈ ਪਰ ਉੱਪਰ ਕੱਜੀ ਹੋਈ ਹੈ। ਸਰੋਵਰ ਦੇ ਵਿੱਚ ਜਲ ਨੇ ਧਰਤੀ ਥੱਲੇ ਵਾਲੀ ਕੱਜੀ ਹੋਈ ਹੈ। ਸਮੁੰਦਰ ਦੀ ਧਰਤੀ ਨੂੰ ਸਮੁੰਦਰ ਨੇ ਰੋਕਿਆ, ਉੱਪਰੋਂ ਕੱਜਿਆ ਹੋਇਆ, ਢੱਕਿਆ ਹੋਇਆ। ਸੱਚ ਪੁੱਛੋ, ਤਿੰਨ ਹਿੱਸੇ ਚਾਰ ਪਾਣੀ ਹੈ, ਇੱਕ ਹਿੱਸਾ ਧਰਤੀ ਹੈ, ਸਾਰੇ ਪਾਸਿਓਂ ਘੇਰੀ ਬੈਠਾ ਜਲ। ਉਹ ਜਲ ਵਿੱਚ ਕੌਣ ਹੈ? ਜਲੇ ਹੈ ਵਾਹਿਗੁਰੂ, ਜਲ ਵਿੱਚ ਤੂੰ ਹੀ ਹੈ। ਜਲ ਬਣ ਕੇ ਸਾਰਿਆਂ ਨੂੰ ਜੀਵਨ ਦਿੰਦਾ ਹੈ। ਜੇ ਪਾਣੀ ਨਾ ਮਿਲੇ ਆਪਾਂ ਜੀ ਲਵਾਂਗੇ? ਜਿੱਥੇ ਪਾਣੀ ਨਹੀਂ ਉੱਥੇ ਜੀਵਨ ਨਹੀਂ ਹੈ। ਵਾਹਿਗੁਰੂ ਜਲ ਵਿੱਚ ਨਿਵਾਸ ਕਰਦਾ ਹੈ। ਆਮ ਸੰਤ ਮਹਾਤਮਾ ਇੱਕ ਬਚਨ ਬੋਲਿਆ ਕਰਦੇ ਸੀ ਪੁਰਾਣੇ, ਉਹ ਕਹਿੰਦੇ, ਜਲ ਕਾ ਜਾਮਾ ਪਹਿਨ ਕੇ ਜਲ ਜਮ ਤੇ ਲਏ ਛਡਾਏ। ਜਲ ਮਿਲਿਆ, ਪਰਮੇਸ਼ਰ ਮਿਲਿਆ, ਤਨ ਕੀ ਗਈ ਬੁਲਾਏ। ਸੰਤ ਮਹਾਤਮਾ ਪਾਣੀ ਨੂੰ ਵੇਖ ਕੇ ਬੜੇ ਖੁਸ਼ ਹੁੰਦੇ। ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ ਗੰਗਾ ਦੇ ਕੰਢੇ, ਪਟਨਾ ਸਾਹਿਬ, ਆਨੰਦਪੁਰ ਸਾਹਿਬ ਵਸਾਇਆ ਸਤਲੁਜ ਦੇ ਕੰਢੇ ਤੇ। ਪੌਂਟਾ ਸਾਹਿਬ ਕਿੱਥੇ ਵਸਾਇਆ? ਜਮੁਨਾ ਦੇ ਕੰਢੇ ਤੇ। ਹਜ਼ੂਰ ਸਾਹਿਬ ਕਿੱਥੇ ਵਸਾਇਆ? ਗੋਦਾਵਰੀ ਦੇ ਕੰਢੇ ਤੇ। ਨਦੀਆਂ ਨਾਲ, ਦਰਿਆਵਾਂ ਨਾਲ ਪ੍ਰੇਮ ਹੈ, ਤਿੰਨਾਂ ਦਰਿਆਵਾਂ ਸਿਓ ਦੋਸਤੀ। ਸੰਤਾਂ ਦੀ ਦਰਿਆਵਾਂ ਨਾਲ ਦੋਸਤੀ ਹੁੰਦੀ ਹੈ। ਕਿਉਂ ਹੁੰਦੀ ਹੈ? ਕਿਉਂਕਿ ਉੱਥੇ ਇਸ਼ਨਾਨ ਕਰਾਂਗੇ, ਨਾਮ ਜਪਾਂਗੇ। ਜਿੱਥੇ ਪਾਣੀ ਨਹੀਂ ਉੱਥੇ ਮਹਾਤਮਾ ਮਹਾਂਪੁਰਸ਼ ਤਾਂ ਕੀ, ਕੋਈ ਵੀ ਨਹੀਂ ਰਹਿ ਸਕਦਾ ਪਾਣੀ ਤੋਂ ਬਿਨਾਂ। ਤਾਂ ਸਾਡੇ ਇੰਡੀਆ ਦੇ ਜਿੰਨੇ ਪੁਰਾਣੇ ਸ਼ਹਿਰ ਨੇ ਨਦੀਆਂ ਦੇ ਕੰਢੇ ਵਸੇ ਹੋਏ ਆ। ਜਲ ਜੀਵਨ ਦਾ ਆਧਾਰ ਹੈ, ਤੁਸੀਂ ਜਲ ਦੀ ਕਦਰ ਕਰੋ। ਜਲ ਤੋਂ ਬਿਨਾਂ ਜੀਵਨ ਸਾਧ ਸੰਗਤ ਜੀ ਖਤਮ ਹੋ ਜਾਏਗਾ। ਅੱਜ ਸਰਕਾਰਾਂ ਵੀ ਲਿਖ ਲਿਖ ਕੇ ਲਾਉਂਦੀਆਂ ਵੀ ਪਾਣੀ ਨੂੰ ਵੇਸਟ ਨਾ ਕਰੋ, ਪਾਣੀ ਨੂੰ ਸੰਭਾਲੋ। ਪਾਣੀ ਦਾ ਬੜਾ ਵੱਡਾ ਮਹੱਤਵ ਹੈ। ਸੋ ਕਹਿੰਦੇ ਹਨ, ਜਲ ਮਿਲਿਆ, ਪਰਮੇਸ਼ਰ ਮਿਲਿਆ, ਤਨ ਕੀ ਗਈ ਬੁਲਾਏ। ਪਾਣੀ ਮਿਲ ਗਿਆ, ਪੀਓਗੇ ਤਾਂ ਵੀ ਠੰਡ ਪਏਗੀ, ਨਹਾਓਗੇ ਤਾਂ ਵੀ ਠੰਡ ਪਏਗੀ, ਤੇ ਪ੍ਰਸ਼ਾਦਾ ਪਾਣੀ ਵੀ ਉਹਦੇ ਨਾਲ ਬਣਨਾ, ਅੰਨ ਵੀ ਉਹਦੇ ਨਾਲ ਪੈਦਾ ਹੋਣਾ। ਸੋ ਜਲੇ ਹੈ ਵਾਹਿਗੁਰੂ, ਜਲ ਵਿੱਚ ਤੇਰੀ ਜੋਤ ਕੰਮ ਕਰ ਰਹੀ ਹੈ, ਤੂੰ ਜਲ ਵੀ ਆਪ ਹੀ ਬਣਿਆ ਹੋਇਆ ਹੈ। ਔਰ ਜਿਹੜੀ ਸੁੱਕੀ ਥਾਂ ਹੈ ਉਹ ਵੀ ਪਰਮੇਸ਼ਰ ਆਪ ਹੈ। ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣਹਾਰ। ਥਲੇ ਹੈ ਵਾਹਿਗੁਰੂ, ਥਲ ਸੁੱਕੀ ਥਾਂ ਤੇ ਵੀ ਤੂੰ ਹੀ ਹੈ। ਔਰ ਵਾਹਿਗੁਰੂ ਪਰਮੇਸ਼ਰ, ਤੂੰ ਡਰ ਤੋਂ ਰਹਿਤ ਹੈ। ਔਰ ਭੀਤ ਨਾਮ ਸਾਧ ਸੰਗਤ ਜੀ ਖਾਣੇ ਦਾ ਵੀ ਹੈ। ਜਿਵੇਂ ਇੱਕ ਸਿੰਧੀ ਬੋਲੀ ਚ ਭਿੱਤ ਕਹਿੰਦੇ ਹਨ, ਭਿੱਤ ਦਾ ਮਤਲਬ ਹੁੰਦਾ ਖਾਣਾ, ਪੰਜਾਬੀ ਚ ਭੱਤਾ ਕਹਿੰਦੇ, ਸੁਣਿਆ ਹੋਣਾ ਤੁਸੀਂ ਭੱਤਾ, ਉਹ ਭੱਤਾ ਭਿੱਤ ਤੋਂ ਬਣਿਆ ਹੈ। ਵਿਦਵਾਨ ਸੰਪਰਦਾਇ ਗਿਆਨੀਆਂ ਨੇ ਅਰਥ ਕੀਤਾ ਹੈ ਭਿੱਤ ਦਾ ਭੋਜਨ, ਪਰਮਾਤਮਾ ਤੂੰ ਭੋਜਨ ਤੋਂ ਬਿਨਾਂ ਹੈ, ਬਾਕੀ ਸਾਰੇ ਭੋਜਨ ਖਾ ਕੇ ਜੀਂਦੇ, ਜੋਤ ਪਰਮੇਸ਼ਰ ਦੀ ਬਿਨਾਂ ਭੋਜਨ ਦੇ ਹੈ। ਅਭੀਤ ਦਾ ਅਰਥ ਇਹ ਵੀ ਹੈ, ਹੋਰ ਵੀ ਅਰਥ ਹਨ ਵਿਦਵਾਨਾਂ ਨੇ ਕੀਤੇ। ਹੇ ਵਾਹਿਗੁਰੂ ਤੂੰ ਭੇਦ ਤੋਂ ਰਹਿਤ ਹੈ, ਤੇਰੇ ਅੰਦਰ ਨਾ ਸਵੈਗਤ ਭੇਦ ਹੈ, ਨਾ ਸਜਾਤੀ ਭੇਦ ਹੈ ਤੇ ਨਾ ਵਿਜਾਤੀ ਭੇਦ ਹੈ, ਤਿੰਨਾਂ ਭੇਦਾਂ ਤੋਂ ਤੂੰ ਰਹਿਤ ਹੈ। ਹੇ ਪਰਮੇਸ਼ਰ ਤੂੰ ਪ੍ਰਭੂ ਪ੍ਰਭਤਾ ਵਾਲਾ ਹੈ, ਜਿਹਦੇ ਕੋਲ ਪ੍ਰਭਤਾ ਹੋਵੇ, ਵਡਿਆਈ ਹੋਵੇ, ਉਹਨੂੰ ਕਹਿੰਦੇ ਪ੍ਰਭੂ। ਪਰਮੇਸ਼ਰ ਤੋਂ ਵੱਡਾ ਪ੍ਰਭੂ ਕੋਈ ਨਹੀਂ ਹੈ, ਸਭ ਤੋਂ ਵੱਡਾ ਪ੍ਰਭਤਾ ਵਾਲਾ ਉਹੀ ਹੈ, ਸਮਰੱਥ ਹੈ। ਹੇ ਵਾਹਿਗੁਰੂ ਤੂੰ ਹੁਣ ਵੀ ਹੈ ਤੇ ਅੱਗੇ ਵੀ ਤੂੰ ਹੈ। ਅਜੂ ਦਾ ਦੂਸਰਾ ਅਰਥ ਹੈ ਜਨਮ ਤੋਂ ਰਹਿਤ ਹੈ, ਤੀਸਰਾ ਅਰਥ ਹੈ ਵੀ ਜੂ ਹੱਦ ਬੰਦੀ ਤੋਂ, ਜੂ ਤੋਂ ਵੀ ਰਹਿਤ ਹੈ। ਹੇ ਵਾਹਿਗੁਰੂ ਦੇਸ਼ਾਂ ਤੋਂ ਰਹਿਤ ਹੈ, ਤੇਰਾ ਕੋਈ ਦੇਸ਼ ਨਹੀਂ, ਅਮਰੀਕਾ, ਕੈਨੇਡਾ, ਇੰਗਲੈਂਡ, ਜਪਾਨ, ਕਿਹੜੇ ਮੁਲਕ ਦਾ ਸਿਟੀਜਨ ਹੈ, ਸਾਰਿਆਂ ਦਾ ਹੀ ਹੈ ਪਰ ਸਾਰਿਆਂ ਤੋਂ ਰਹਿਤ ਹੈ। ਹਾਂਜੀ, ਹੇ ਵਾਹਿਗੁਰੂ ਤੂੰ ਭੇਸਾਂ ਤੋਂ ਰਹਿਤ ਹੈ, ਤੇਰਾ ਕੋਈ ਭੇਸ ਨਹੀਂ ਹੈ, ਕੋਈ ਹਿੰਦੂ ਮੁਸਲਮਾਨ ਵਾਲਾ ਲਿਬਾਸ ਨਹੀਂ ਤੂੰ ਪਾਉਂਦਾ। ਹੁਣ ਫੇਰ ਮਹਾਰਾਜ ਉਹੀ ਸੂਰਬੀਰਾਂ ਵਾਲੀ ਚਾਲ ਚੱਲਣ ਵਾਲਾ ਭੁਜੰਗ ਪ੍ਰਜਾਤ ਫੇਰ ਸ਼ੁਰੂ ਕਰਦੇ। ਸਾ ਯਾਦ ਰਵੇ ਸ੍ਰੀ ਜਾਪ ਸਾਹਿਬ 21 ਛੰਦ ਹਨ, 6 ਵਾਰੀ ਮਹਾਰਾਜ ਨੇ ਭੁਜੰਗ ਛਾਂਦੀ ਦੇਖਿਆ ਹੈ। ਹੇ ਪਰਮਾਤਮਾ ਵਾਹਿਗੁਰੂ ਤੂੰ ਅਗਾਧੇ ਹੈ, ਭਾਵ ਗੈਰ ਗੰਭੀਰ, ਡੂੰਘੇ ਤੋਂ ਡੂੰਘਾ ਹੈ, ਔਰ ਤੈਨੂੰ ਕੋਈ ਗਾਹ ਨਹੀਂ ਸਕਦਾ, ਤੇਰੇ ਤੱਕ ਕੋਈ ਪਹੁੰਚ ਨਹੀਂ ਸਕਦਾ, ਅਬਾਧੇ, ਤੈਨੂੰ ਕੋਈ ਬੰਨ ਵੀ ਨਹੀਂ ਸਕਦਾ। ਸਾਧ ਸੰਗਤ ਜੀ, ਸ਼ੇਰਾਂ ਨੂੰ ਵੀ ਬੰਨ ਲਿਆ, ਹਾਥੀਆਂ ਨੂੰ ਵੀ ਬੰਨ ਲਿਆ, ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ ਬੰਨ ਲਿਆ, ਇਹ ਸਾਰੀ ਸ੍ਰਿਸ਼ਟੀ ਨੂੰ ਪ੍ਰਭੂ ਦੀ ਮਾਇਆ ਨੇ ਬੰਨ ਲਿਆ। ਸਾਰੇ ਆਪਾਂ ਬੰਨੇ ਹੋਏ ਆ, ਕਰਮਾਂ ਦੇ ਬੰਨੇ ਹੋਏ ਆ, ਪਰਮੇਸ਼ਰ ਅਬਾਧੇ ਹੈ, ਨਾ ਉਹਨੂੰ ਕਰਮ ਬੰਨ ਸਕਦੇ ਹੈ, ਨਾ ਉਹਨੂੰ ਕੋਈ ਰੱਸੀ ਬੰਨ ਸਕਦੀ ਹੈ, ਨਾ ਉਹਨੂੰ ਮਾਇਆ ਬੰਨ ਸਕਦੀ ਹੈ, ਅਬਾਧੇ ਹੈ। ਅਬਾਧੇ ਦਾ ਹੋਰ ਵੀ ਅਰਥ ਹੈ ਵੱਧ ਤੋਂ, ਬਾਅਦ ਤੋਂ ਰਹਿਤ, ਬਾਅਦ ਨਾਮ ਹੈ ਕਿਸੇ ਦਾ ਵੱਧ ਕਰ ਦੇਣਾ, ਮਾਰ ਦੇਣਾ, ਪਰਮੇਸ਼ਰ ਦਾ ਕੋਈ ਵੱਧ ਨਹੀਂ ਕਰ ਸਕਦਾ, ਪਰਮੇਸ਼ਰ ਨੂੰ ਕੋਈ ਕਤਲ ਨਹੀਂ ਕਰ ਸਕਦਾ, ਉਹ ਪਰਮੇਸ਼ਰ ਆਨੰਦ ਸਰੂਪ ਹੈ, ਸਦਾ ਹੀ ਕਰੇ ਆਨੰਦ ਆਨੰਦੀ ਮੇਰਾ, ਘਟ ਘਟ ਅੰਤਰ ਸਿਰ ਸਿਰਹਿ ਨਬੇਰਾ, ਸਿਰ ਸਾਹਾਂ ਕੈ ਸਾਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ। ਉਹ ਵਾਹਿਗੁਰੂ ਆਨੰਦ ਚ ਰਹਿੰਦਾ, ਬਾਕੀ ਸਾਰੀ ਦੁਨੀਆਂ ਦੁਖੀ ਹੁੰਦੀ ਹੈ, ਉਹ ਕਦੀ ਦੁਖੀ ਨਹੀਂ ਹੁੰਦਾ। ਹੇ ਵਾਹਿਗੁਰੂ ਸਾਰੇ ਤੈਨੂੰ ਮੰਨਦੇ ਨੇ, ਦੇਵਤੇ ਵੀ ਤੈਨੂੰ ਮੰਨਦੇ ਨੇ, ਦੈਂਤ ਵੀ ਤੈਨੂੰ ਮੰਨਦੇ ਨੇ, ਰਾਜੇ ਵੀ ਤੈਨੂੰ ਮੰਨਦੇ ਨੇ, ਭਿਖਾਰੀ ਵੀ ਤੈਨੂੰ ਮੰਨਦੇ ਨੇ, ਇਸ ਦੁਨੀਆਂ ਦਾ ਜਰਾ ਜਰਾ ਤੈਨੂੰ ਨਮਸਕਾਰਾਂ ਕਰਦਾ, ਸਾਰੇ ਮੰਨਦੇ, ਤੈਨੂੰ ਸਾਡੀ ਨਮਸਕਾਰ ਹੋਵੇ। ਸਾਰੀਆਂ ਰਿਧੀਆਂ ਸਿੱਧੀਆਂ ਦਾ ਖਜ਼ਾਨਾ ਤੂੰ ਹੈ, ਸਾਰੇ ਗੁਣਾਂ ਦਾ ਘਰ ਤੂੰ ਹੈ ਵਾਹਿਗੁਰੂ, ਤੇਰੇ ਚ ਸਾਰੇ ਹੀ ਖਜ਼ਾਨੇ ਭਰੇ ਪਏ ਗੁਣਾਂ ਦੇ। ਇਹ ਅਕਾਲ ਪੁਰਖ ਵਿਸ਼ੇਸ਼ ਕਰਕੇ ਤੂੰ ਸਾਰਿਆਂ ਨਿਰਨਾਮ ਵਿਸ਼ੇਸ਼ ਕਰਕੇ ਸੰਪਰਦਾਇ ਵਿੱਚ ਮੰਨਦੇ ਨੇ, ਵਾਹਿਗੁਰੂ ਤੂੰ ਸਾਰਿਆਂ ਦਾ ਨਾਥ ਹੈ। ਦੂਸਰਾ ਅਰਥ ਹੈ ਨਿਰਨਾਥੇ, ਤੇਰਾ ਨਾਥ ਕੋਈ ਨਹੀਂ ਹੈ, ਤੂੰ ਸਾਰਿਆਂ ਦਾ ਮਾਲਕ ਹੈ ਪਰ ਤੇਰਾ ਮਾਲਕ ਕੋਈ ਨਹੀਂ, ਨਮਸਕਾਰ ਹੋਵੇ ਤੈਨੂੰ ਮੇਰੇ ਮਾਲਕਾ। ਹੇ ਵਾਹਿਗੁਰੂ ਤੂੰ ਵਿਸ਼ੇਸ਼ ਕਰਕੇ ਸਾਰਿਆਂ ਨੂੰ ਪਰਮਥਨ ਕਰਕੇ ਸੁੱਟਣ ਵਾਲਾ ਹੈ, ਤੈਨੂੰ ਨਮਸਕਾਰ ਹੋਵੇ। ਹੇ ਵਾਹਿਗੁਰੂ ਤੂੰ ਨਾਸ਼ ਤੋਂ ਰਹਿਤ, ਕੱਟਣ ਤੋਂ ਰਹਿਤ, ਤੈਨੂੰ ਨਮਸਕਾਰ ਹੋਵੇ। ਹੇ ਨਾ ਭੰਨੇ ਜਾਣ ਮਾਰੇ ਮਾਲਕਾ, ਤੈਨੂੰ ਕੋਈ ਭੰਨ ਨਹੀਂ ਸਕਦਾ, ਤੈਨੂੰ ਨਮਸਕਾਰ ਹੋਵੇ। ਹੇ ਕਾਲ ਤੋਂ ਰਹਿਤ ਪਰਮਾਤਮਾ, ਤੇਰਾ ਕਾਲ ਨਹੀਂ ਆਉਂਦਾ, ਤੂੰ ਮਰਦਾ ਨਹੀਂ, ਤੂੰ ਸਦਾ ਹੀ ਜਿਉਂਦਾ ਜਾਗਦਾ ਰਹਿੰਦਾ, ਤੈਨੂੰ ਨਮਸਕਾਰ ਹੋਵੇ। ਹੇ ਵਾਹਿਗੁਰੂ ਨਮਸਕਾਰ ਹੋਵੇ ਤੈਨੂੰ, ਜਿਹੜਾ ਤੈਨੂੰ ਕੋਈ ਪਾਲ ਨਹੀਂ ਸਕਦਾ, ਤੂੰ ਸਾਰਿਆਂ ਨੂੰ ਪਾਲਣਾ ਕਰਦਾ ਹੈ ਪਰ ਤੈਨੂੰ ਨਹੀਂ ਕੋਈ ਪਾਲਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਿਸ਼ੇਸ਼ ਕਰਕੇ ਸਾਰਿਆਂ ਦੀ ਪਾਲਣਾ ਪਰਮੇਸ਼ਰ ਕਰਦਾ ਹੈ, ਪਰ ਪਰਮੇਸ਼ਰ ਨੂੰ ਕੌਣ ਪਾਲੇਗਾ। ਭਾਈ ਗੁਰਦਾਸ ਜੀ ਇੱਕ ਬਚਨ ਲਿਖਦੇ ਨੇ, ਕਹਿੰਦੇ ਇੱਕ ਪਿਓ ਮਾਂ 7-8 ਨਿਆਣੇ ਪਾਲਦੇ ਹੈ, 10-10 ਨਿਆਣੇ ਪਾਲਦੇ, ਪਰ 10 ਨਿਆਣੇ ਰਲ ਕੇ ਮਾਂ ਪਿਓ ਨੂੰ ਨਹੀਂ ਪਾਲ ਸਕਦੇ। ਇਹ ਵੀ ਪਰਮੇਸ਼ਰ ਦੀ ਖੇਡ ਸਮਝਾਈ ਜਾਂਦੀ ਹੈ। ਪਰਮੇਸ਼ਰ ਆਪਣੀ ਮਾਇਆ ਰਾਹੀਂ ਦੱਸਦਾ ਕਿ ਪਰਮੇਸ਼ਰ ਨੂੰ ਕੋਈ ਨਹੀਂ ਪਾਲ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਪਾਲੇ, ਉਹ ਕਿਸੇ ਦੁਆਰਾ ਪਾਲਿਆ ਨਹੀਂ ਜਾਂਦਾ ਜੀ। ਨਮਸਕਾਰ ਹੋਵੇ। ਪਰਮਾਤਮਾ ਸਰਵਦੇਸੀ ਹੈ, ਸਾਰਿਆਂ ਦੇਸਾਂ ਵਿੱਚ ਵਸਣ ਵਾਲਾ, ਸਾਰਿਆਂ ਮੁਲਕਾਂ 'ਚ ਰਹਿਣ ਵਾਲਾ ਹੈ, ਔਰ ਸਾਰੇ ਭੇਸ ਉਹਦੇ ਹੀ ਨੇ। ਹੁਣ ਆਪਾਂ ਕਹੀਏ ਵੀ ਆਪਾਂ ਹੀ ਰੱਬ ਦੇ ਪਿਆਰੇ ਹਾਂ, ਨਹੀਂ ਸਾਧ ਸੰਗਤ ਜੀ, ਸਭ ਰੂਪਨ ਮੈਂ ਸਭ ਭੂਪਨ ਮਾਹੀ। ਇਸ ਧਰਤੀ ਤੇ ਜਿੰਨੇ ਭੇਸ ਨੇ ਉਹ ਸਾਰੇ ਅਕਾਲ ਪੁਰਖ ਹੀ ਧਾਰਨ ਕਰੀ ਫਿਰਦਾ ਹੈ। ਹਿੰਦੂ ਮੁਸਲਮਾਨ ਆਪ ਹੀ ਬਣਿਆ ਫਿਰ, ਦੋਵਾਂ ਸਿਰਿਆਂ ਕਾ ਆਪ ਸਵਾਮੀ, ਖੇਲੈ ਵਿਗਸੈ ਅੰਤਰਜਾਮੀ। ਉਹ ਪਰਮਾਤਮਾ ਦੇ ਸਾਰੇ ਰੂਪ ਨੇ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਰੂਪ ਨਾਲ, ਕਿਸੇ ਭੇਸ ਨਾਲ ਨਫ਼ਰਤ ਨਹੀਂ ਸੀ ਕਰਦੇ ਸਾਧ ਸੰਗਤ ਜੀ। ਮੁਸਲਮਾਨ ਪੀਰ ਆ ਜਾਵੇ, ਬੁੱਧੂ ਸ਼ਾਹ ਵਰਗਾ, ਭੀਖਣ ਸ਼ਾਹ ਵਰਗਾ, ਉਹਨੂੰ ਵੀ ਕੋਲ ਬਿਠਾ ਲੈਂਦੇ ਸੀ। ਕੋਈ ਸੰਨਿਆਸੀ ਆ ਜਾਵੇ, ਉਹਨੂੰ ਵੀ ਕੋਲ ਬਿਠਾ ਲੈਂਦੇ ਸੀ। ਕੋਈ ਬੈਰਾਗੀ ਆ ਜਾਵੇ, ਉਹਨੂੰ ਵੀ ਜੀ ਆਇਆ। ਕੋਈ ਹਿੰਦੂ ਆ ਜਾਵੇ, ਉਹਨੂੰ ਵੀ ਜੀ ਆਇਆ। ਮੁਸਲਮਾਨ ਆ ਜਾਵੇ, ਇਹ ਨਹੀਂ ਕਹਿਣਾ ਵੀ ਤੇਰਾ ਧਰਮ ਤੇ ਭੇਸ ਵੱਖਰਾ, ਪਰੇ ਹੋ ਜਾ। ਅੱਜ ਅਸੀਂ ਸਿੱਖ ਹਾਂ ਨਾ ਜਿਹੜੇ, ਅਸੀਂ ਕਹਿੰਦੇ ਸਾਡੇ ਵਰਗਾ ਹੋਵੇ ਤਾਂ ਦੇ ਕੋਲ ਪਾਵਾਂਗੇ, ਤੇ ਜੇ ਸਾਡੇ ਤੋਂ ਮਾੜਾ ਜਿਹਾ ਵੀ ਖਿਆਲ ਵੱਖਰਾ ਤੇ ਤੂੰ ਕੌਣ ਤੇ ਮੈਂ ਕੌਣ। ਪਰ ਨਹੀਂ ਖਾਲਸਾ ਜੀ, ਸਾਰਿਆਂ ਰੂਪਾਂ 'ਚ, ਸਾਰੀਆਂ ਜਾਤਾਂ 'ਚ ਪਰਮੇਸ਼ਰ ਦੀ ਇੱਕ ਜੋਤ ਵਰਤਦੀ ਹੈ। ਆਖੋ ਸਤਨਾਮ ਸ੍ਰੀ। ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਬੋ ਦੇਹਰਾ ਮਸੀਤ ਸੋਈ ਪੂਜਾ ਉਹ ਨਿਵਾਜ ਹੋਈ। ਉਹ ਮੰਦਰ ਦੇ ਵਿੱਚ ਵੀ ਉਹ ਕੰਮ ਹੋ ਰਿਹਾ, ਮਸੀਤ 'ਚ ਵੀ ਉਹਦੀ ਬੰਦਗੀ ਹੋ ਰਹੀ ਹੈ। ਦੇਖੋ ਇਹ ਗੁਰੂ ਗੋਬਿੰਦ ਸਿੰਘ ਦੀ ਸੋਚ ਹੈ। ਅਸੀਂ ਮੰਨਦੇ ਤਾਂ ਹਾਂ ਗੁਰੂ ਨੂੰ, ਪਰ ਗੁਰੂ ਦੀ ਬਾਣੀ ਨੂੰ ਨਹੀਂ ਮੰਨਦੇ, ਉਪਦੇਸ਼ ਨੂੰ ਨਹੀਂ ਮੰਨਦੇ। ਜੇ ਕਹਿੰਦੇ ਹਾਂ ਵੀ ਅਸੀਂ ਬਾਣੀ ਨੂੰ ਮੰਨਦੇ ਹਾਂ, ਪਰ ਬਾਣੀ ਸਿੱਖਿਆ ਕੀ ਦਿੰਦੀ ਹੈ ਉਹ ਨਹੀਂ ਮੰਨਦੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਭੇਸਾਂ ਵਿੱਚ ਮੇਰਾ ਵਾਹਿਗੁਰੂ ਬੋਲਦਾ ਹੈ। ਨਮੋ ਸਰਵ ਭੇਸੇ, ਸਾਰੇ ਭੇਸਾਂ ਨੂੰ ਕਰਨ ਵਾਲਿਆ ਤੈਨੂੰ ਨਮਸਕਾਰ ਹੈ। ਹੇ ਰਾਜਿਆਂ ਦੇ ਰਾਜੇ ਮਹਾਰਾਜ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜ। ਨਮਸਕਾਰ। ਦੁਨੀਆਂ ਦੇ ਜਿੰਨੇ ਰਾਜਾ ਨਾਮ ਰਜੇ ਹੋਏ ਦਾ ਹੈ, ਸਾਧ ਸੰਗਤ ਜੀ ਜੇ ਸੱਚ ਪੁੱਛੋ, ਧਰਤੀ ਦੇ ਰਾਜੇ ਤਾਂ ਜੇ ਭੁੱਖੇ ਹੀ ਹਨ, ਰਜਿਆ ਦਾ ਪਰਮੇਸ਼ਰ ਹੈ, ਉਹ ਸਾਰਿਆਂ ਨੂੰ ਰਜਾ ਦਿੰਦਾ। ਜਦ ਤੇ ਉਹਦੀ ਕਿਰਪਾ ਹੋ ਜਾਵੇ ਉਹ ਰੱਜ ਜਾਂਦੇ, ਜਦ ਤੇ ਕਿਰਪਾ ਨਹੀਂ, ਭਾਵੇਂ ਤਿੰਨਾਂ ਲੋਕਾਂ ਦੇ ਬਾਦਸ਼ਾਹ ਭੁੱਖੇ ਹੀ ਹੁੰਦੇ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਜਿਨ੍ਹਾਂ ਦੇ ਕਿਰਪਾ ਹੋ ਜਾਂਦੀ ਗੁਰੂ ਕੇ ਸਿੰਘਾਂ ਪਿਆਰਿਆਂ, ਗੁਰੂ ਕੇ ਲਾਲਾਂ ਤੇ, ਉਹ ਕੜਾਕਿਆਂ ਵਿੱਚ ਵੀ ਕਹਿੰਦੇ ਆ ਬੜਾ ਆਨੰਦ ਆ, ਕਹਿੰਦੇ ਰਜੇ ਹੋਏ ਆ, ਤਿਆਰ ਬਰ ਤਿਆਰ ਆ। ਹਾਂਜੀ, ਇਹ ਵਾਹਿਗੁਰੂ ਤੂੰ ਸਾਰੇ ਸਾਜ ਸਾਜਣ ਵਾਲਾ ਹੈ, ਜਿੰਨੇ ਸਾਜ ਨੇ ਉਹ ਤੂੰ ਹੀ ਸਾਜੇ ਨੇ। ਆਖੋ ਸ੍ਰੀ। ਸਜਾਵਟ, ਬਨਾਵਟ, ਸੁੰਦਰਤਾ ਰੰਗ ਰੰਗ ਦੀ ਹੈ ਦੁਨੀਆਂ ਦੇ ਵਿੱਚ। ਹਰ ਕਿਸਮ ਦੀ ਸਜਾਵਟ ਕੌਣ ਕਰ ਰਿਹਾ ਹੈ? ਪਰਮੇਸ਼ਰ ਕਰ ਰਿਹਾ ਹੈ। ਔਰ ਜਿੰਨੇ ਸਾਜ ਗਿਆਨੀ ਜੀ ਵਜਾਉਂਦੇ ਨੇ, ਤਬਲਾ ਵਾਜਾ, ਇਹ ਕਿਹਨੇ ਬਣਾਏ ਨੇ? ਇਹ ਵੀ ਪਰਮੇਸ਼ਰ ਨੇ ਹੀ ਬਣਾਏ ਨੇ। ਜਿੰਨੀ ਸਜਾਵਟ ਹੈ ਮੇਰੇ ਵਾਹਿਗੁਰੂ ਦੀ, ਮਹਾਰਾਜ ਕਹਿੰਦੇ ਦੇਖ ਫੂਲ ਫੂਲ ਫੁੱਲੇ, ਆ ਵੇਖੋ ਫੁੱਲ ਖਿੜੇ ਹੋਏ ਨੇ। ਕੌਣ ਖਿੜਿਆ? ਫੁੱਲ ਨਹੀਂ ਖਿੜੇ, ਰੱਬ ਖਿੜਿਆ ਹੋਇਆ। ਫੁੱਲਾਂ ਵਿੱਚ ਰੱਬ ਹੈ, ਸਾਰੇ ਜਰੇ ਜਰੇ ਉਹਦੇ ਹੀ ਸਾਜ ਨੇ ਸਾਰੇ। ਹੇ ਸ਼ਾਹਾਂ ਦੇ ਸ਼ਾਹ ਤੈਨੂੰ ਨਮਸਕਾਰ ਹੋਵੇ, ਤੂੰ ਰਾਜਿਆਂ ਮਹਾਰਾਜਿਆਂ ਦਾ ਵੱਡਾ ਬਾਦਸ਼ਾਹ ਹੈ ਤੂੰ। ਮਾਂ ਨਾਮ ਚੰਦਰਮਾ ਦਾ ਹੈ ਸਾਧ ਸੰਗਤ ਜੀ। ਚੰਦਰਮਾ ਵਿੱਚੋਂ ਸਭ ਤੋਂ ਸੋਹਣਾ ਕੌਣ? ਪਰਮੇਸ਼ਰ ਚੰਦਰਮਾ ਦੇ ਵਿੱਚ ਵਰਤ ਕੇ ਉਹ ਸੁੰਦਰਤਾ ਭਰ ਰਿਹਾ ਹੈ। ਹਜ਼ਾਰਾਂ ਚੰਦਰਮਾ ਨੇ ਉਹਦੇ ਘਰ, ਕੋਟ ਚੰਦਰਮੇ ਕਰਹਿ ਚਿਰਾਕ, ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਬਚਨ ਆਇਆ ਹੈ। ਵਾਹਿਗੁਰੂ ਦੇ ਘਰ ਕਰੋੜਾਂ ਚੰਦਰਮਾ ਦੀਵੇ ਦੀ ਤਰ੍ਹਾਂ ਬਲਦੇ ਨੇ, ਚਿਰਾਗ ਦੀ ਤਰ੍ਹਾਂ ਬਲਦੇ ਨੇ। ਹਾਂ, ਫਿਰ ਉਹ ਬਚਨ ਆ ਗਿਆ ਮਹਾਰਾਜ, ਤੁਸੀਂ ਗੀਤਾਂ ਵਿੱਚੋਂ ਸੋਹਣਾ ਗੀਤ ਹੋ। ਜਿੰਨੇ ਗੀਤ ਨੇ ਸਾਧ ਸਿੰਘ ਜੀ ਗਾਏ ਜਾ ਰਹੇ ਪਰਮੇਸ਼ਰ ਦੇ, ਉਹ ਪਰਮੇਸ਼ਰ ਦੇ, ਉਹ ਆਪ ਹੀ ਤੇ ਗਾ ਰਿਹਾ ਹੈ, ਆਪ ਹੀ ਸੁਣ ਰਿਹਾ ਹੈ। ਔਰ ਗੀਤ ਨਾਮ ਗੀਤਾ ਦਾ ਹੈ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਬਚਨ ਆਉਂਦਾ, ਗੁਰਮਤਿ ਰਾਮ ਨਾਮ ਗਹੋ ਮੀਤਾ ਪਰਣਵੈ ਨਾਮਾ, ਇਉਂ ਕਹੈ ਗੀਤਾ। ਉਹ ਗੀਤਾ ਦੇ ਵਿੱਚ ਜਿਹੜੇ ਗੀਤ ਗਾਏ ਨੇ, ਉਹ ਵੀ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਦੇ ਗਾਏ ਨੇ, ਪਰਮੇਸ਼ਰ ਆਪ ਹੀ ਗਾ ਰਿਹਾ ਹੈ। ਜਿੰਨੇ ਧਰਮ ਗ੍ਰੰਥਾਂ ਵਿੱਚ ਉਪਦੇਸ਼ ਨੇ, ਉਹ ਪਰਮੇਸ਼ਰ ਅਕਾਲ ਪੁਰਖ ਦੀ ਉਸਤਤ ਦੇ, ਉਹ ਆਪ ਹੀ ਕਰਾ ਰਿਹਾ ਹੈ। ਇੱਕੋ ਜੋਤ ਹੈ, ਦੂਸਰਾ ਕੁਛ ਵੀ ਨਹੀਂ ਹੈ। ਔਰ ਸਾਰਿਆਂ ਵਿੱਚ ਪ੍ਰੇਮ ਰੂਪ ਹੋ ਕੇ ਵਰਤ ਰਿਹਾ ਹੈ। ਪਿਓ ਮਾਂ ਦੇ ਮਨ ਚ ਪ੍ਰੇਮ ਹੈ, ਬੱਚੇ ਨੂੰ ਪਾਲ ਦੇ। ਚਲੋ ਅਸੀਂ ਤਾਂ ਇਨਸਾਨ ਆ, ਕਦੀ ਪਸ਼ੂਆਂ ਵੱਲ ਵੇਖੋ, ਕਦੀ ਬੱਚਿਆਂ ਦੀ ਕਮਾਈ ਖਾਧੀ ਪੰਛੀਆਂ ਨੇ, ਪਸ਼ੂਆਂ ਨੇ, ਪਰ ਪਿਆਰ ਪਿਆ ਹੋਇਆ ਬੱਚੇ ਪਾਲਣੇ ਹੈ। ਗਾਂ ਦਾ ਧਿਆਨ ਬੱਚੇ 'ਚ ਹੀ ਰਹਿਣਾ ਹੈ। ਇਹ ਪ੍ਰੇਮ ਕਹਿੰਦੇ ਪਾਇਆ ਹੈ, ਇਹ ਪ੍ਰੇਮ ਆਪ ਪਰਮੇਸ਼ਰ ਹੀ ਪ੍ਰੇਮ ਬਣਿਆ ਹੋਇਆ। ਨਮੋ ਪ੍ਰੀਤ ਪ੍ਰੀਤੇ, ਪ੍ਰੀਤ ਨੂੰ ਨਮਸਕਾਰ ਹੈ, ਕਿਹੜੀ ਜਿਹੜੀ ਰੱਬ ਆਪ ਬਣ ਕੇ ਬੈਠਾ ਹੋਇਆ ਵਿੱਚ। ਪਤੀ ਪਤਨੀ ਵਿੱਚ ਪ੍ਰੇਮ, ਭਰਾ ਭਰਾ ਵਿੱਚ ਪ੍ਰੇਮ, ਪਿਓ ਪੁੱਤਰ ਵਿੱਚ ਪ੍ਰੇਮ, ਮਾਂ ਪੁੱਤਰ ਵਿੱਚ ਪ੍ਰੇਮ, ਭੈਣ ਭਰਾ ਵਿੱਚ ਪ੍ਰੇਮ, ਜਿੰਨਾ ਪ੍ਰੇਮ ਸੰਸਾਰ ਵਿੱਚ ਹੈ, ਗੁਰੂ ਕੇ ਸਿੱਖਾਂ ਵਿੱਚ ਹੈ, ਉਹ ਪ੍ਰੇਮ ਸਾਰਾ ਪਰਮੇਸ਼ਰ ਆਪ ਬਣਿਆ ਹੋਇਆ। ਪ੍ਰੀਤ ਨੂੰ ਨਮਸਕਾਰ, ਕਿਹੜੀ ਪ੍ਰੀਤ ਜਿਹੜੀ ਭਗਵਾਨ ਆਪ ਬਣਿਆ ਹੋਇਆ। ਸਾਰੀ ਪ੍ਰੀਤ ਸੰਸਾਰ ਵਿੱਚ, ਚਿੰਤਨ ਕਰੋ ਇਸ ਗੱਲ ਦਾ। ਦਸਮ ਗ੍ਰੰਥ ਦੀ ਗੱਲ ਅਸੀਂ ਕਰ ਤਾਂ ਦਿੰਦੇ ਹਾਂ, ਪਰ ਸਾਡਾ ਚਿੰਤਨ ਅਜੇ ਬਹੁਤ ਛੋਟਾ ਹੈ। ਦਸਮ ਪਾਤਸ਼ਾਹ ਦਾ ਚਿੰਤਨ ਬੜਾ ਵਿਸ਼ਾਲ ਹੈ, ਬੜਾ ਡੂੰਘਾ ਅਨੁਭਵ ਹੈ। ਉਹ ਪ੍ਰੇਮ ਨੂੰ ਵੇਖ ਰਹੇ ਨੇ, ਪਰਮਾਤਮਾ ਪ੍ਰੇਮ ਰੂਪ ਕੋਈ ਹੋਏ ਫੈਲਿਓ ਅਨੁਰਾਗ। ਅਨੁਰਾਗ ਕਿਹਨੂੰ ਕਹਿੰਦੇ ਨੇ? ਅਨੁਰਾਗ ਪ੍ਰੇਮ ਨੂੰ ਕਹਿੰਦੇ ਨੇ। ਪਰਮਾਤਮਾ ਇਸ ਦੁਨੀਆਂ 'ਚ ਪ੍ਰੇਮ ਬਣ ਕੇ ਬੈਠਾ ਹੈ। ਹਾਂਜੀ, ਹਾਂ, ਰੋਖ ਨਾਮ ਗੁੱਸੇ ਦਾ ਹੈ ਸਾਧ ਸਿੰਗਤ ਜੀ। ਗੁੱਸੇ ਵਿੱਚ ਵੀ ਪਰਮਾਤਮਾ ਆਪ ਆਉਂਦਾ ਹੈ, ਗੁੱਸਾ ਵੀ ਆਪ ਹੀ ਹੈ। ਆਖੋ ਸ੍ਰੀ ਵਾਰ, ਇਸ ਬੰਦੇ ਦੇ ਅੰਦਰ ਜਿਹੜੇ ਭਾਵ ਪੈਦਾ ਹੁੰਦੇ ਨਾ, ਉਹ ਕੌਣ ਕਿਹਦੇ 'ਚ ਆਉਂਦੇ ਨੇ? ਪਰਮੇਸ਼ਰ ਦੀ ਜੋਤ ਵਿੱਚ ਹੀ ਸਾਰਾ ਕੁਝ ਵਰਤਦਾ, ਉਹ ਬਾਹਰ ਤਾਂ ਹੈ ਹੀ ਨਹੀਂ। ਵੀਰ ਰਸ ਆਉਂਦਾ ਸੂਰਮਿਆਂ ਨੂੰ, ਯੋਧਿਆਂ ਨੂੰ, ਉਹ ਖੰਡਾ ਫੜ ਕੇ ਮੈਦਾਨੇ ਜੰਗ 'ਚ ਨਿੱਤਰ ਜਾਂਦੇ ਆ। ਇਹ ਪਰਮਾਤਮਾ ਨਮਸਕਾਰ ਹੋਵੇ ਗੁੱਸੇ ਨੂੰ ਵੀ, ਗੁੱਸਾ ਵੀ ਤੂੰ ਆਪ ਹੀ ਬਣਿਆ ਹੋਇਆ ਹੈ। ਹਾਂਜੀ, ਹੇ ਵਾਹਿਗੁਰੂ ਅਕਾਲ ਪੁਰਖ, ਤੂੰ ਸਾਰਿਆਂ ਨੂੰ ਸੁਕਾਉਣ ਵਾਲਾ ਹੈ। ਸੋਖ ਨਾਮ ਹੈ ਸੁਕਾ ਦੇਣਾ। ਸਾਧ ਸਿੰਘ ਜੀ, ਸੂਰਜ ਦੇ ਵਿੱਚ ਸ਼ਕਤੀ ਪਾਈ ਹੋਈ ਹੈ, ਕੱਪੜੇ ਗਿੱਲੇ ਪਾਓ, ਮਿੰਟ 'ਚ ਸੁੱਕ ਜਾਂਦੇ ਹਨ। ਇਹ ਸੁਕਾਉਣ ਦੀ ਕਲਾ ਸੂਰਜ ਕਿੱਥੋਂ ਆਈ ਹੈ? ਪਰਮੇਸ਼ਰ ਤੋਂ ਹੀ ਆਈ ਹੈ। ਅਸੀਂ ਨਹਾਉਂਦੇ ਹਾਂ, ਨਹਾ ਕੇ ਕਪਤੌਲੀਏ ਨਾਲ ਪਿੰਡਾਂ ਪੂੰਝਦੇ ਹਾਂ, ਸੁੱਕ ਜਾਂਦਾ। ਇਹ ਕਲਾ ਕਿਹਦੀ ਹੈ? ਪਰਮੇਸ਼ਰ ਦੀ ਹੈ। ਜ਼ਮੀਨ ਦੇ ਵਿੱਚ ਪਾਣੀ ਪਾ ਕੇ ਜ਼ਮੀਨ ਨੂੰ ਤਰਾਵਤ ਦੇਈਦੀ ਹੈ, ਥੋੜ੍ਹੇ ਦਿਨਾਂ ਬਾਅਦ ਵੱਤਰ ਆ ਜਾਂਦੀ ਹੈ, ਥੋੜ੍ਹੀ ਸੁੱਕ ਆ ਜਾਂਦਾ। ਇਹ ਕੌਣ ਲਿਆਉਂਦਾ? ਪਰਮੇਸ਼ਰ ਲਿਆਉਂਦਾ ਹੈ। ਇਹ ਸੁੱਖ ਸੌਖੇ ਪਰਮੇਸ਼ਰ ਹੈ। ਉਹ ਹਰੇ ਭਰੇ ਕਰ ਦਿੰਦਾ, ਸੋਕੇ ਵੀ ਲਾ ਦਿੰਦਾ ਹੈ। ਸਾਰੀ ਖੇਡਾਂ ਆਪ ਹੀ ਕਰਦਾ ਹੈ। ਹਾਂਜੀ, ਇਹ ਜਿੰਨੇ ਰੋਗ ਨੇ, ਰੋਗਾਂ ਨੂੰ ਪੈਦਾ ਕਰਨ ਵਾਲਾ ਕੌਣ ਹੈ? ਸ੍ਰੀ ਅਕਾਲ ਪੁਰਖ ਵਾਹਿਗੁਰੂ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇਹਦੀ ਵਿਆਖਿਆ ਮਹਾਰਾਜ ਨੇ ਉਸ ਚਰਿੱਤਰ 'ਚ ਕੀਤੀ ਹੈ, ਜਿਹਦੇ 'ਚ ਚੌਪਈ ਲਿਖੀ ਹੈ, ਹਮਰੀ ਕਰੋ ਹੱਥ ਹੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਉਸ ਤੋਂ ਪਹਿਲਾਂ ਚੈਪਟਰ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ ਕਿ ਭਗਵਾਨ ਰੋਗਾਂ ਨੂੰ ਆਪ ਪੈਦਾ ਕਰਦਾ ਹੈ। ਕਿਵੇਂ ਕਰਦਾ? ਜਦੋਂ ਦੇਖਦਾ ਹੈ ਕਿ ਲੋਕ ਜਿਹੜੇ ਨੇ ਪਾਪੀ ਹੋ ਗਏ ਨੇ, ਅਧਰਮੀ ਹੋ ਗਏ ਨੇ, ਔਰ ਉਹ ਭੈੜੇ ਕੰਮ ਕਰਨ ਲੱਗ ਪਏ ਨੇ, ਉਹ ਭੈੜੇ ਕੰਮ ਕਰਨ ਵਾਲਿਆਂ ਦੇ ਸਰੀਰ ਵਿੱਚ ਐਸੇ ਕੀਟਾਣੂ ਪੈਦਾ ਕਰ ਦਿੰਦਾ ਬਿਮਾਰੀਆਂ, ਕਿਸੇ ਨੂੰ ਕੈਂਸਰ ਹੋ ਜਾਂਦਾ, ਕਿਸੇ ਨੂੰ ਕੋਈ ਸ਼ੂਗਰ ਦੀ ਬਿਮਾਰੀ ਲਾ ਦਿੰਦਾ, ਕਿਸੇ ਨੂੰ ਕੋਈ ਹੋਰ ਬਿਮਾਰੀ ਲਾ ਦਿੰਦਾ, ਕਿਸੇ ਨੂੰ ਬੜੀਆਂ ਭੈੜੀਆਂ ਨਾਮੁਰਾਦ ਬਿਮਾਰੀਆਂ ਲਾ ਦਿੰਦਾ। ਉਹ ਆਪ ਕਰਦਾ। ਆਖੋ ਸਤਨਾਮ ਸ੍ਰੀ। ਰੋਗ ਵੀ ਆਪ ਹੀ ਬਣਦਾ ਹੈ। ਉਹ ਰੋਗ ਦੇ ਜਿਹੜੇ ਕੀਟਾਣੂ ਨੇ, ਜੀਵਾਣੂ ਨੇ, ਉਹ ਆਪ ਪੈਦਾ ਕਰਦਾ ਹੈ। ਇਸ ਕਰਕੇ ਨਮੋ ਰੋਗ ਰੋਗੇ, ਰੋਗਾਂ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਕਲਾ ਵਰਤਦੀ ਹੈ। ਜਦੋਂ ਰੋਗ ਵੱਧ ਜਾਂਦੇ ਨੇ ਤੇ ਫਿਰ ਲੋਕ ਅਰਦਾਸਾਂ ਕਰਦੇ ਨੇ, ਰੱਬਾ ਮਿਹਰ ਕਰ, ਹੁਣ ਬੜੇ ਦੁਖੀ ਹੋ ਗਏ ਆ, ਬੜੀ ਗਲਤੀ ਹੋ ਗਈ, ਅੱਗੇ ਨੂੰ ਨਹੀਂ ਕਰਾਂਗੇ। ਉਹ ਫਿਰ ਪਰਮੇਸ਼ਰ ਉਹਦਾ ਦੂਜਾ ਪੱਖ ਕੱਢ ਦਿੰਦਾ, ਦਵਾਈਆਂ ਵੀ ਬਣਾ ਦਿੰਦਾ। ਉਹ ਡਾਕਟਰਾਂ ਦੇ ਦਿਮਾਗ ਦੇ ਵਿੱਚ ਪ੍ਰਕਾਸ਼ ਕਰਦਾ ਵੀ ਇਹ ਬਿਮਾਰੀ ਦੀ ਆਹ ਦਵਾਈ ਬਣਾ ਦਿਓ। ਉਹ ਬਣਾ ਦਿੰਦੇ ਨੇ ਦਵਾਈ, ਮਾਰਕੀਟ ਚ ਆਉਂਦੀ, ਲੋਕ ਖਾਂਦੇ ਨੇ, ਠੀਕ ਹੋ ਜਾਂਦੇ ਨੇ। ਦੋਹਾਂ ਸਿਰਿਆਂ ਦਾ ਆਪ ਸੁਆਮੀ ਬਣਦਾ ਹੈ, ਨਵੋ ਰੋਗ ਰੋਗੇ। ਹਾਂਜੀ, ਔਰ ਜਿੰਨੇ ਭੋਗ ਨੇ ਉਹਨਾਂ ਨੂੰ ਭੋਗਣ ਵਾਲਾ ਪਰਮੇਸ਼ਰ ਆਪ ਹੀ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਨਮਸਕਾਰ ਹੋਵੇ। ਹੁਣ ਗਿਆਨੀ, ਬ੍ਰਹਮ ਗਿਆਨੀ ਤਾਂ ਕਰਦਾ ਨਮਸਕਾਰ ਭੋਗ ਨੂੰ, ਪਰ ਜਿਹੜੇ ਮਨਮੁਖ ਨੇ, ਸਾਰੇ ਭੋਗ ਭੋਗਣ ਵਾਲੇ, ਉਹ ਭੋਗ ਦੀ ਨਿੰਦਾ ਕਰੀ ਜਾਂਦੇ ਆ। ਉਹ ਕਹਿੰਦੇ ਨਾ ਜੀ, ਇਹ ਤਾਂ ਬੜੀਆਂ ਮਾੜੀਆਂ ਗੱਲਾਂ। ਉਹ ਭੋਗ ਜਿਹੜਾ ਹੈ ਨਾ, ਸਿਰਫ ਸੈਕਸ ਨੂੰ ਹੀ ਸਮਝੀ ਬੈਠੇ ਆ। ਸਾਧ ਸੰਗਤ ਜੀ, ਭੋਗ ਦਾ ਅਰਥ ਹੈ ਖਾਣਾ, ਪੀਣਾ, ਪਹਿਨਣਾ, ਲੈਣਾ, ਦੇਣਾ। ਇਹ ਜਿੰਨੇ ਸੁੱਖ ਨੇ ਆਪਾਂ ਭੋਗ ਰਹੇ, ਇਹ ਭੋਗ ਹੈ। ਕੋਈ ਏਸੀ ਦੇ ਕਮਰੇ ਦਾ ਆਨੰਦ ਲੈ ਰਿਹਾ, ਉਹ ਵੀ ਸੁੱਖ ਭੋਗ ਰਿਹਾ। ਕੋਈ ਮੰਜੇ ਦੇ ਸੁੱਤਾ, ਥਕਾਵਟ ਹੋਈ, ਮੰਜਾ ਰਜਾਈ ਲੈ ਕੇ ਸੁੱਖ ਭੋਗ ਰਿਹਾ। ਕੋਈ ਹੀਟਰ ਦੇ ਅੱਗੇ ਨਿੱਗ ਲੈ ਰਿਹਾ, ਕੋਈ ਗੱਡੀ ਦਾ ਆਨੰਦ ਭੋਗ ਰਿਹਾ, ਕਾਰ ਦੀ ਸੈਰ ਕਰ ਰਿਹਾ, ਕੋਈ ਬਾਗ ਦੀ ਸੈਰ। ਇਹ ਸਾਰੇ ਭੋਗ ਨੇ, ਇਹ ਭੋਗ ਪਰਮੇਸ਼ਰ ਆਪ ਹੀ ਭੋਗ ਰਿਹਾ ਤੇ ਆਪ ਹੀ ਭੋਗ ਬਣਿਆ ਹੋਇਆ। ਆਖੋ ਸ੍ਰੀ ਵਾਹਿਗੁਰੂ, ਦੂਜਾ ਕੋਈ ਹੈ ਹੀ ਨਹੀਂ, ਇੱਕ ਓੰਕਾਰ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਬੜੀ ਉੱਚੀ ਖੇਡ ਹੈ, ਨਮੋ ਭੋਗ ਭੋਗੇ, ਸਾਰਿਆਂ ਭੋਗਾਂ ਨੂੰ ਭੋਗਣ ਵਾਲਿਆ ਤੈਨੂੰ ਨਮਸਕਾਰ ਹੈ। ਹੇ ਵਾਹਿਗੁਰੂ, ਤੂੰ ਸਾਰਿਆਂ ਨੂੰ ਜਿੱਤਣ ਵਾਲਾ ਹੈ, ਤੇਰੇ ਅੱਗੇ ਕੋਈ ਨਹੀਂ ਅੜਿਆ। ਵੱਡੇ ਵੱਡੇ ਰਾਖਸ਼, ਵੱਡੇ ਵੱਡੇ ਬਲੀ ਹੋਏ ਨੇ, ਇਹੋ ਜਿਹੇ ਯੋਧੇ ਹੋਏ ਨੇ ਸਾਧ ਸੰਗਤ ਜੀ, ਜਿਨ੍ਹਾਂ ਦੀ ਮਿਝ ਦੇ ਨਾਲ ਮੇਦਨੀ ਬਣ ਗਈ। ਆ ਜਿਹੜੀ ਮੇਦਨੀ ਹੈ ਨਾ, ਆਪਾਂ ਮੇਦਨੀ ਕਹਿੰਦੇ ਹਾਂ ਧਰਤੀ ਨੂੰ। ਬਾਣੀ ਚ ਲਿਖਿਆ 184 ਮੇਦਨੀ ਸਭ ਸੇਵ ਕਰਨ। ਮੇਦਨੀ ਕਹਿੰਦੇ ਮਿਝ ਤੋਂ ਬਣੀ ਹੋਈ। ਪਹਿਲਾਂ ਜਲ ਹੀ ਜਲ ਸੀ, ਉਹਦੇ ਤੇ ਭਗਵਾਨ ਵਿਸ਼ਨੂੰ ਜੀ ਆਪਣੀ ਯੋਗ ਨਿੰਦਰਾ ਚ ਬਿਰਾਜੇ ਹੋਏ ਸਨ। ਇਹ ਗੱਲ ਆਮ ਲੋਕਾਂ ਨੂੰ ਨਹੀਂ ਸਮਝ ਆਉਣ ਵਾਲੀ, ਫਿਲੋਸਫੀ ਗੱਲ ਹੈ। ਜਦੋਂ ਉਹ ਭਗਵਾਨ ਦੇ ਕੰਨਾਂ ਚੋਂ ਮੈਲ ਨਿਕਲੀ, ਦੋ ਰਾਕਸ਼ਸ ਪੈਦਾ ਹੋ ਗਏ, ਭਗਵਾਨ ਨਾਲ ਹੀ ਯੁੱਧ ਕਰਨ ਨੂੰ ਤੁਰ ਪਏ। ਪਰਮੇਸ਼ਰ ਨੂੰ ਕਹਿੰਦੇ ਤੂੰ ਸਾਡੇ ਨਾਲ ਯੁੱਧ ਕਰ, ਉਹ ਕਰਦਾ ਰਿਹਾ। 5000 ਸਾਲ ਬੀਤ ਗਏ, ਸਾਲ ਭਏ, 3-5 ਹਜ਼ਾਰ ਦੋਹੋਂ ਲੜਤੇ ਨੇ, ਬਾਂਹ ਟਲੀ ਹੈ, ਚੰਡੀ ਚਰਿੱਤਰ ਪਾਤਸ਼ਾਹੀ 10ਵੀਂ। ਜਦੋਂ ਲੜਦੇ ਲੜਦੇ ਉਹ ਇੰਨੇ ਹੰਕਾਰ ਚ ਆ ਗਏ, ਭਗਵਾਨ ਨੂੰ ਕਹਿੰਦੇ ਨੇ ਬਈ ਤੂੰ ਕੌਣ ਹੈ ਜਿਹੜਾ ਸਾਡੇ ਨਾਲ ਲੜ ਰਿਹਾ। ਜਦੋਂ ਬੰਦਾ ਹੰਕਾਰੀ ਹੋ ਜਾਂਦਾ ਨਾ, ਰੱਬ ਨੂੰ ਕੌਣ ਕਹਿੰਦਾ, ਆਪ ਰੱਬ ਬਣ ਜਾਂਦਾ। ਤੂੰ ਕੌਣ ਹੈ ਬਈ ਸਾਡੇ ਨਾਲ ਲੜ ਰਿਹਾ? ਉਹ ਕਹਿਣ ਲੱਗਾ ਮੈਂ ਜੋ ਵੀ ਹਾਂ, ਪਰ ਤੁਸੀਂ ਕੀ ਚਾਹੁੰਦੇ ਹੋ? ਉਹ ਕਹਿੰਦੇ ਅਸੀਂ ਚਾਹੁੰਦੇ ਹਾਂ ਵੀ ਤੂੰ ਸਾਡਾ ਦੋਵਾਂ ਦਾ ਮੁਕਾਬਲਾ ਇਕੱਲਾ ਕਰੀ ਜਾਂਦਾ, ਸਾਡੇ ਤੋਂ ਵਰ ਮੰਗ ਲੈ। ਹੰਕਾਰ ਵੀ ਰੱਬ ਨੂੰ ਕਹਿੰਦੇ ਮੰਗ ਲੈ। ਬੰਦੇ ਅੱਜ ਕੱਲ੍ਹ ਕਰਦੇ ਆ ਕੰਮ, ਆਪਾਂ ਹੀ ਕਰਦੇ ਹਾਂ। ਮਹਾਰਾਜ ਨੂੰ ਕਹਿੰਦੇ ਹਾਂ ਮਹਾਰਾਜ ਸਾਡੇ ਤੋਂ ਮੰਗੋ। ਮਹਾਰਾਜ ਮੰਗਣ ਵਾਲਾ ਕਿ ਦੇਣ ਵਾਲਾ? ਆਖੋ ਵਾਹਿਗੁਰੂ। ਮਹਾਰਾਜ ਮੰਗੋ ਸਾਡੇ ਤੋਂ। ਮਹਾਰਾਜ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ, ਤੁਸੀਂ ਮੰਗੋ। ਉਹ ਕਹਿੰਦਾ ਦਿਓਗੇ? ਉਹ ਵੀ ਫਿਰ ਪਰਮੇਸ਼ਰ ਕਹਿੰਦਾ ਹਾਂ ਦਿਆਂਗੇ। ਅੱਛਾ ਫਿਰ ਆਪਣੇ ਸਿਰ ਦੇ ਦਿਓ। ਉਹ ਬਲੀ ਸੀ ਬਚਨ ਦੇ, ਕਹਿੰਦੇ ਲੈ ਸਿਰ ਤਾਂ ਲੈ ਲੈ, ਪਰ ਸਿਰ ਸਾਡਾ ਉੱਥੇ ਕੱਟੀ ਜਿੱਥੇ ਪਾਣੀ ਕੋਈ ਨਾ ਹੋਵੇ। ਚਾਰੇ ਪਾਸੇ ਪਾਣੀ ਸੀ। ਭਗਵਾਨ ਨੇ ਕਿਹਾ ਕੋਈ ਗੱਲ ਨਹੀਂ। ਉਹਨੇ ਚੌਂਕੜਾ ਪਾਣੀ ਤੇ ਲਾ ਲਿਆ, ਦੋਵਾਂ ਦੇ ਸਿਰ ਆਪਣੇ ਪੱਟਾਂ ਤੇ ਧਰ ਲਏ, ਧਾਰ ਉਰੂਪਰ ਚੱਕਰ ਸੁਕਾਟ ਕੇ ਜੋਤ ਲਾਇਆ, ਆਪਣੇ ਸੰਗ ਮਲੀ ਹੈ ਵਿੱਚੋਂ ਸਿਰ ਲਾ ਦਿੱਤੇ। ਉਹ ਜੋਤ ਆਪਣੇ ਚ ਮਿਲਾ ਲਈ, ਕਿਉਂਕਿ ਜੋਤ ਤਾਂ ਸੂਖਮ ਹੈ। ਜਿਹੜਾ ਸਥੂਲ ਤੱਤ ਸੀ ਸਰੀਰ ਦਾ, ਉਹ ਮਿਝ ਜਿਹੜੀ ਸੀ ਚਰਬੀ, ਉਹ ਮਿਝ ਨਿਕਲੀ, ਪਾਣੀ ਤੇ ਤਿਰ ਗਈ, ਉੱਥੋਂ ਬਣ ਗਈ ਮੇਦਨੀ। ਮੇਦ ਤੋਂ ਬਣੀ ਮੇਦਨੀ ਧਰਤੀ। ਕਿੱਡੇ ਵੱਡੇ ਰਾਕਸ਼ ਬਲੀ, ਜਿਨ੍ਹਾਂ ਦੀ ਚਰਬੀ ਨਾਲ ਧਰਤੀ ਬਣ ਗਈ, ਕਿੱਡੇ ਵੱਡੇ ਹੋਣਗੇ। ਪਰਮੇਸ਼ਰ ਨੇ ਉਹ ਨਹੀਂ ਛੱਡੇ, ਆਖੋ ਸਤਨਾਮ ਸ੍ਰੀ ਵਾ, ਉਹ ਨਹੀਂ ਛੱਡੇ ਜਿਨ੍ਹਾਂ ਦੇ ਸਰੀਰ ਚੋਂ ਧਰਤੀ ਨਿਕਲੀ ਹੈ, ਉਹ ਮਾਰਤੇ। ਸਾਧ ਸੰਗਤ ਜੀ, ਬੜਾ ਵੱਡਾ ਪਸਾਰਾ ਅਕਾਲ ਪੁਰਖ ਦਾ, ਉਹ ਸਾਰਿਆਂ ਨੂੰ ਜਿੱਤਣ ਵਾਲਾ ਹੈ ਜੀ। ਓਏ ਅਕਾਲ ਪੁਰਖ ਵਾਹਿਗੁਰੂ, ਤੂੰ ਸਾਰਿਆਂ ਨੂੰ ਡਰਾਉਣ ਵਾਲਾ ਵੀ ਹੈ। ਸਾਰਿਆਂ ਨੂੰ, ਉਹਦੇ ਅੱਗੇ ਸਾਰੇ ਡਰਦੇ ਆ। ਡਰ ਪੈ ਧਰਤੇ ਆਕਾਸ਼ ਨਖਤਰਾ, ਸਿਰ ਉੱਪਰ ਅਮਰ ਕਰਾਰਾ, ਪੌਣ ਪਾਣੀ ਬੈ ਸੰਤਰ, ਡਰ ਪੈ ਇੰਦਰ ਵਿਚਾਰਾ। ਉਹਦੇ ਕੋਲ ਸਭ ਡਰਦੇ ਨੇ। ਹਾਂਜੀ,
ਨਮੋ ਸਰਬ ਗਿਆਨਾ
हे वाहिगुरु तू सारिया दा जानने वाला है, जागृत सुपन सुखोपति तिना अवस्था दा साक्षी, हर गल नू ओ परमेश्वर जानदा है। हे वाहिगुरु तू बड़े बल वाला तान वाला तेनू नमस्कार होवे। हे वाहिगुरु सारे मंत्र तेरे विचों पैदा होए, सारे मंत्रा चो मंत्र रूप भी तू आप है, और वाहिगुरु बर मंत्र राजू सदा सवार है हमरे काजू। भाई संतोख सिंह जी कहंदे मंत्रा चो मंत्रा दा राजा वाहिगुरु, ओ सानू गुरु नानक साहब ने दिता। जेड़ा साध संगत जी वाहिगुरु सारे आखो वाहिगुरु, ये जेड़ा वाहिगुरु तुसी आख्या ना ये वाहिगुरु तो वखरा नहीं है, जेड़ा वाहिगुरु परमेश्वर है यही वाहिगुरु है। आखो वाहिगुरु, जदों वाहिगुरु कहंदे हो ते वाहिगुरु कोल हुंदा है, दूर नहीं हुंदा। सो महामंत्र वाहिगुरु सचे पातशाह ने दिता, सो ओनू नमस्कार है जी। और सारे जंत्र जादू टूने मोहित करन वाला, जेड़े हुण जंत्रा विच शक्ति है मोहित ही कर लैंदे, ओ शक्ति कहदी है लोग समझदे आ जंत्र दी है, पर जंत्र दी नहीं, जंत्र विच परमात्मा वरत रहा है। आखो श्री वाहिगुरु, मंत्र विच परमात्मा वरत रहा है। सो नमस्कार जंत्रा विचों महाजंत्र अकाल पुरख नू है। जंत्र कल भी विचार होई सी, आ मशीना नू कहिंदे आ भारतीय बोली विच जंत्र, असी कह रहे हैं मशीन, वह कहते हैं जी यंत्र। तो सारे मशीन जिन्नी कारखाने चल रही ने, एक कला कितों आई? परमेश्वर तो आई। परमेश्वर ने ही रेलां बनाईया ने, परमेश्वर ने ही जहाज बनाए ने, परमेश्वर ने ही बिजली बनाई है। तुसी मेरे नाल सहमत नहीं होना, नहीं तो बंदिया ने बनाई है जी, फलाने बंदे ने इंजन बनाया सी, फलाने बंदे ने बिजली बनाई सी, फलाने ने कंप्यूटर बनाया। पर मैं ये पूछदा भी जिन्हां बंदिया ने चीज बनाई उन्हां नू किने बनाया है? उन्हां दे विच जोत कित्थों आई है? सारी जोत मंत्र जंत्र दी काल पुरख तो ही आई है। इस करके नमो सर्व मंत्रंग नमो सर्व जंत्रंग, नमस्कार महामंत्र काल पुरख नू, नमस्कार महाजंत्र काल पुरख नू है। ए वाहिगुरु सारे दृश्य जिन्ने दृष्टिगोचर हुंदे है, जिन्नियां तस्वीरां दिखदियां ने, जिन्ने मूर्तियां दिखदियां ने, जिन्ने रूप दिखदे स्त्रियां पुरुषां दे, ए सारे दृश्य तेरे ही हन। समुंदरां दे, पहाड़ां दे, शहरां दे, नदियां दे, नालियां दे, सड़कां दे, बागां दे, बगीचियां दे, जिन्ने दृश्य अखां वेखदियां ने, ओ सारे दृश्य आप ही अखी अंदर वेखदा। भाई गुरदास अखां दे अंदर बह के पिछे देखण वाला भी आप है, दर्शन विच दिसै ते फोटो विच भी आप ही दिस रहा, तस्वीर भी आप ही बनिया हो। नमो सर्व दृश्यं, सारे दृश्य तू आप ही है। हे वाहिगुरु सारिआं नूं अपने अल खिंचण वाला, आकर्षित करन वाला तू है, प्रभावित कर दे। जिहड़ी चीज चंगी लगदी है उहदे अल बंदा खिंचिआ जांदा है। जिहड़ी चीज चंगी लगदी बाजार चो लंघदिआं कहिंदे चलो खरीद लईए, ਉਹ ਖਿੱਚ ਕਹਿੰਦੇ ਪਾਈ ਹੈ, ਭਗਵਾਨ ਨੇ ਹੀ ਪਾਈ ਹੈ, ਭਗਵਾਨ ਹੀ ਭਗਵਾਨ ਨੂੰ ਖਿੱਚ ਰਿਹਾ ਹੈ। ਆਖੋ ਸ੍ਰੀ ਵਾਹਿਗੁਰੂ। ਕ੍ਰਿਸ਼ਨ ਨਾਮ ਨਾਸ ਹੋਣ ਦਾ, ਪੁਰਾਣੇ ਹੋਣ ਦਾ, ਬੋਧੇ ਹੋਣ ਦਾ, ਕ੍ਰਿਸ਼ ਹੋਣਾ ਸੰਸਕ੍ਰਿਤ ਦਾ ਸ਼ਬਦ ਹੈ। ਕ੍ਰਿਸ਼ ਦਾ ਅਰਥ ਹੁੰਦਾ ਜਦੋਂ ਕੋਈ ਚੀਜ਼ ਬੋਧੀ ਹੋ ਜਾਵੇ, ਪੁਰਾਣੀ ਹੋ ਜਾਵੇ, ਕੱਪੜਾ ਵੀ ਪੁਰਾਣਾ ਹੋ ਜਾਂਦਾ, ਸਰੀਰ ਵੀ ਪੁਰਾਣਾ ਹੋ ਜਾਂਦਾ। ਇਹ ਜਿਹੜਾ ਬੁਢੇਪਾ ਹੈ ਇਹ ਵੀ ਪਰਮੇਸ਼ਰ ਆਪ ਹੀ ਹੈ। ਜੇ ਜਵਾਨੀ ਆਪ ਹੈ ਤੇ ਬੁਢੇਪਾ ਕਿਧਰੋਂ ਬਾਹਰੋਂ ਆਉਣਾ? ਵਡੇਪਾ ਵੀ ਭਗਵਾਨ ਦਾ ਹੀ ਰੂਪ ਹੈ ਜੀ। ਹੇ ਸਾਰਿਆਂ ਰੰਗਾਂ ਵਿੱਚ ਵਰਤਣ ਵਾਲੇ ਮੇਰੇ ਵਾਹਿਗੁਰੂ ਨਮਸਕਾਰ ਹੈ ਤੈਨੂੰ, ਸਾਰੇ ਰੰਗ ਤੂੰ ਹੀ ਬਖੇੜਦਾ ਹੈ। ਹੇ ਵਾਹਿਗੁਰੂ ਤਿਰ ਭੰਗੀ ਤਿੰਨਾਂ ਗੁਣਾਂ ਨੂੰ ਤਿਆਗਣ ਵਾਲਾ, ਅਥਵਾ ਤਿੰਨਾਂ ਲੋਕਾਂ ਤੋਂ ਨਿਆਰਾ ਰਹਿਣ ਵਾਲਾ ਤੇ ਤਿੰਨਾਂ ਲੋਕਾਂ ਨੂੰ ਨਾਸ ਕਰਨ ਵਾਲਾ, ਅਨੰਗੇ ਕਹੀਏ ਅੰਗ ਤੋਂ ਰਹਿਤ ਹੈ, ਤੇਰਾ ਹੱਥ ਪੈਰ ਮੂੰਹ ਨੱਕ ਕੰਨ ਕਿਸੇ ਨੇ ਨਹੀਂ ਵੇਖਿਆ, ਕਿੰਨਾ ਗੋਰਾ ਕਿੰਨਾ ਕਾਲਾ ਕੋਈ ਨਹੀਂ ਦੱਸ ਸਕਦਾ। ਹੇ ਵਾਹਿਗੁਰੂ ਪਰਮੇਸ਼ਰ ਤੂੰ ਅਨੰਗੇ ਨਾਮ ਸਾਧ ਸਿੰਘ ਜੀ ਕਾਮ ਦਾ ਵੀ ਹੈ, ਜਿਹੜਾ ਅੰਗ ਤੋਂ ਰਹਿਤ ਕਾਮ ਹੈ, ਸਾਰੇ ਸਰੀਰਾਂ ਵਿੱਚ ਕਾਮ ਪਾਇਆ ਪਰਮੇਸ਼ਰ ਨੇ, ਉਹ ਕਾਮ ਵੀ ਪਰਮੇਸ਼ਰ ਆਪ ਹੀ ਬਣਿਆ ਹੋਇਆ। ਆਖੋ ਸਤਨਾਮ ਸ੍ਰੀ। ਪਰ ਇਹ ਸੂਖਮ ਬਿਰਤੀ ਵਾਲਿਆਂ ਨੂੰ ਸਮਝ ਆਉਂਦਾ, ਸਥੂਲ ਬਿਰਤੀ ਵਾਲੇ ਦੇ ਡਾਂਗ ਲੈ ਕੇ ਲੜਨ ਆ ਜਾਂਦੇ। ਪਰਮੇਸ਼ਰ ਨੂੰ ਕਾਮ ਕਹਿ ਦਿੱਤਾ, ਪਰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਚ ਵੀ ਇਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖੇ ਨੇ ਕਿ ਅਕਾਲ ਪੁਰਖ ਸਾਰਿਆਂ ਹੀ ਰੂਪਾਂ ਵਿੱਚ ਹੈ, ਪਰ ਜੀਵ ਦੀ ਜਿਹੜੀ ਦ੍ਰਿਸ਼ਟੀ ਹੈ, ਜੀਵ ਨੂੰ ਮਹਾਰਾਜ ਨੇ ਦੱਸਿਆ ਵੀ ਚੰਗੇ ਮਾੜੇ ਦੀ ਵਿਚਾਰ ਕਰ ਲੈ, ਹੈ ਚੰਗੇ ਚ ਵੀ ਤੇ ਮਾੜੇ ਚ ਵੀ ਰੱਬ, ਪਰ ਮਾੜਾ ਤੇਰੇ ਤੋਂ ਝੱਲਿਆ ਨਹੀਂ ਜਾਣਾ। ਆਖੋ ਸਤਨਾਮ ਸ੍ਰੀ ਵਾਹਿ। ਮਾੜੇ ਦਾ ਤੇਰੇ ਕੋਲੋਂ ਜੇ ਤੂੰ ਕਵੇਂ ਵੀ ਹੁਣ ਅੱਗ ਵਿੱਚ ਵੜ ਜਾਵਾਂ, ਅੱਗ ਹੀ ਪਰਮੇਸ਼ਰ ਹੈ, ਹੈ ਤਾਂ ਪਰਮੇਸ਼ਰ ਪਰ ਸੱਜਣਾ ਸੇਕ ਨਹੀਂ ਸਿਆ ਜਾਣਾ ਤੇਰੇ ਤੋਂ। ਇਸ ਕਰਕੇ ਜਿੰਨਾ ਕਿ ਤੂੰ ਸਰੀਰ ਕਰਕੇ ਜਿਹੜੀ ਅਵਸਥਾ ਚ ਖੜਾ ਹੈ ਉੱਥੇ ਖੜਾ ਰਹੋ। ਬ੍ਰਹਮ ਗਿਆਨੀ ਮਹਾਂਪੁਰਸ਼ ਨੂੰ ਅੱਗ ਤੇ ਪਾਣੀ ਇੱਕੋ ਜਿਹੇ ਹਨ, ਉਹਨੂੰ ਅੱਗ ਸਾੜ ਨਹੀਂ ਸਕਦੀ ਤੇ ਪਾਣੀ ਡੋਬ ਨਹੀਂ ਸਕਦਾ। ਇਹ ਅਵਸਥਾ ਸਾਧ ਸੰਗਤ ਜੀ ਮਾਫ ਕਰ ਦੇਣਾ, ਅਸੀਂ ਕਥਾ ਬਾਣੀ ਦੀ ਕਰ ਰਹੇ, ਇਸ ਕਰਕੇ ਉੱਪਰਲੀ ਗੱਲ ਵੀ ਦੱਸਣੀ ਪੈਂਦੀ ਜਿਹੜੀ ਸਤਿਗੁਰਾਂ ਦੀ ਅਵਸਥਾ ਦੀ ਹੈ। ਪਰ ਸਾਡੀ ਅਵਸਥਾ ਵਾਲੇ ਕਈ ਉਲਝ ਵੀ ਜਾਂਦੇ ਆ ਵੀ ਚੰਗਾ ਮਾੜਾ ਤੇ ਸਭ ਪਰਮੇਸ਼ਰ ਹੀ ਕਰ ਰਿਹਾ, ਜੋ ਮਰਜ਼ੀ ਕਰੀ ਜਾਓ। ਪਰ ਜਦੋਂ ਪੀੜ ਹੁੰਦੀ ਹੈ ਉਦੋਂ ਕਹਿੰਦੇ ਹਾਏ ਮਰ ਗਏ, ਫਿਰ ਜਾਂ ਤਾਂ ਸਾਰਾ ਕੁਝ ਸਹਿ ਲਓ ਭਾਣੇ ਵਿੱਚ, ਦੁੱਖ ਸੁੱਖ ਸਮ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ, ਸੁੱਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨ। ਉਹ ਬ੍ਰਹਮ ਗਿਆਨੀ ਵਾਸਤੇ ਏਦਾਂ ਦੀ ਅਵਸਥਾ ਹੈ। ਜੀਵ ਦੀ ਜਿਹੜੀ ਜਗਿਆਸੂ ਦੀ ਅਵਸਥਾ ਹੈ ਉਹਦੇ ਵਿੱਚ ਫਿਰ ਵਿਚਾਰ ਹੁੰਦਾ ਚੰਗੇ ਮਾੜੇ ਦਾ। ਇਸ ਕਰਕੇ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਤਿਰਭੰਗੀ ਅਨੰਗੇ, ਤਿੰਨਾਂ ਲੋਕਾਂ ਨੂੰ ਨਾਸ਼ ਕਰਨ ਵਾਲੇ ਉਹਦੇ ਅੰਗਾਂ ਤੋਂ ਰਹਿਤ ਹੋ ਤੁਸੀਂ। ਹੇ ਪਰਮਾਤਮਾ ਤੂੰ ਸਾਰਿਆਂ ਦੇ ਅੰਦਰ ਜੀਵ ਰੂਪ ਵੀ ਤੂੰ ਹੀ ਹੈ। ਆਹ ਜਿੰਨੇ ਸਰੀਰ ਨੇ ਇਹਨਾਂ ਦੇ ਅੰਦਰ ਜੀਵ ਕੌਣ ਬਣਿਆ ਹੋਇਆ ਹੈ? ਜੀਵਾਂ ਦਾ ਜੀਵ ਪਰਮੇਸ਼ਰ ਹੈ, ਪਰਮੇਸ਼ਰ ਸਾਡਾ ਸਾਰਿਆਂ ਦਾ ਜੀਵਨ ਆਸਰਾ ਨਮਸਕਾਰ ਹੈ ਜੋ ਜੀਵਾਂ ਦੇ ਅੰਦਰ ਜੀਵ ਕਲਾ ਸਥਾਪਿਤ ਕਰਦਾ ਹੈ, ਜਿਹੜਾ ਸਾਰਿਆਂ ਦਾ ਬੀਜਾਂ ਦਾ ਵੀ ਬੀਜ ਹੈ। ਜਿੰਨੇ ਸੂਖਮ ਤੋਂ ਸੂਖਮ ਜੀਵ ਪੈਦਾ ਹੋਏ ਨੇ, ਸਥੂਲ ਤੋਂ ਸਥੂਲ ਪੈਦਾ ਹੋਏ ਨੇ, ਜਿੰਨੇ ਦਰਖਤ ਪੈਦਾ ਹੋਏ ਨੇ, ਅੰਡੇ ਚ ਜੇਰ ਚ ਸਿਹਤ ਚ ਉਤਪਜ ਤੇਰੇ ਕੀ ਏ ਜਨਤਾ, ਉਹਨਾਂ ਸਾਰਿਆਂ ਦੇ ਉਤਪਤੀ ਬੀਜ ਤੋਂ ਹੀ ਹੋਈ ਹੈ ਨਾ। ਤੇ ਬੀਜ ਨੂੰ ਦੇਖੋ, ਬੀਜ ਕਿੱਥੋਂ ਪੈਦਾ ਹੋਇਆ? ਬੀਜ ਪਰਮੇਸ਼ਰ ਚੋਂ ਪੈਦਾ ਹੋਇਆ। ਸੋ ਸਾਰਿਆਂ ਦਾ ਬੀਜ ਰੂਪ ਵਾਹਿਗੁਰੂ ਹੈ। ਸੂਖਮ ਅਰਥ ਕਹੀਏ ਇੱਕ ਓਅੰਕਾਰ ਸਾਰੀ ਸ੍ਰਿਸ਼ਟੀ ਦਾ ਬੀਜ ਰੂਪ ਹੈ। ਸਭ ਸੰਸਾਰ ਦਾ ਰੂਪ ਕੀ, ਬੀਜ ਕੀ ਹੈ? ਓਅੰਕਾਰ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸੈਲ ਜੁਗ ਭਏ, ਓਅੰਕਾਰ ਵੇਦ ਨਿਰਮੈ। ਸਭ ਓਅੰਕਾਰ ਤੋਂ ਪੈਦਾ ਹੁੰਦੇ, ਉਸ ਨੂੰ ਨਮਸਕਾਰ ਹੈ। ਹੇ ਵਾਹਿਗੁਰੂ ਤੂੰ ਛੋਟੀ ਮੋਟੀ ਗੱਲ ਤੋਂ ਖਿੱਚਦਾ ਨਹੀਂ ਹੈ, ਜਿਵੇਂ ਅਸੀਂ ਮਿੰਟ ਮਿੰਟ ਚ ਖਿੱਚ ਜਾਂਦੇ ਹਾਂ ਤੱਤੇ ਠੰਡੇ ਹੋ ਜਾਂਦੇ ਹਾਂ। ਪਰਮੇਸ਼ਰ ਖਿੱਚਣ ਵਾਲਾ ਨਹੀਂ, ਪਰੇ ਵੀ ਹੈ ਅਖਿੱਜੇ ਵੀ ਹੈ। ਤੇ ਦੂਸਰਾ ਅਰਥ ਹੈ ਵੀ ਫਿਰ ਖਿੱਚਣ ਵਾਲਾ ਕੌਣ ਹੈ? ਜੇ ਉਹ ਨਹੀਂ ਖਿੱਚਦਾ ਤੇ ਜਿਹੜੇ ਖਿੱਚਦੇ ਨੇ ਉਹ ਕੌਣ ਨੇ? ਤਾਂ ਮਹਾਰਾਜ ਦੂਸਰਾ ਅਰਥ ਕਹਿੰਦੇ, ਵਿਸ਼ੇਸ਼ ਕਰਕੇ ਖਿੱਚਣ ਵਾਲਾ ਵੀ ਤੂੰ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਿੱਚਣ ਵਾਲਾ ਤੇ ਨਾ ਖਿੱਚਣ ਵਾਲਾ ਦੋਵੇਂ ਗੁਣਾਂ ਦਾ ਮਾਲਕ ਪਰਮੇਸ਼ਰ ਹੈ। ਆ ਭਿੱਜੇ ਦਾ ਮਤਲਬ ਕਿਸੇ ਦੇ ਪਖੰਡ ਦੇ ਵਿੱਚ ਭਿੱਜਦਾ ਨਹੀਂ। ਸਾਧ ਸੰਗਤ ਜੀ, ਮੇਰੇ ਵਰਗੇ ਪਖੰਡੀ ਲੋਕਾਂ ਨੂੰ ਇਹੋ ਜਿਹੀਆਂ ਗੱਲਾਂ ਕਰਦੇ, ਉਹ ਵਿਚਾਰੇ ਭੋਲੇ ਬੰਦੇ ਉਹਨਾਂ ਦੇ ਚੱਕਰ ਚ ਫਸ ਜਾਂਦੇ, ਭਿੱਜ ਜਾਂਦੇ। ਇਹ ਬੜਾ ਮਹਾਂਪੁਰਸ਼ ਹੈ, ਇਹ ਬੜਾ ਚੰਗਾ ਬੰਦਾ, ਇਹ ਬੜਾ ਵਧੀਆ ਕਿਸਮ ਦਾ ਬਾਬਾ, ਉਹਦੇ ਦੇ ਭਿੱਜ ਜਾਂਦੇ ਰੂਪ ਵੇਖ ਕੇ, ਉਹਦਾ ਲਿਬਾਸ ਵੇਖ ਕੇ। ਪਰ ਜੋਤੀ ਸਰੂਪ ਪਰਮੇਸ਼ਰ ਕਦੀ ਵੀ ਕਿਸੇ ਦੇ ਲਿਬਾਸ ਤੇ ਭਿੱਜਦਾ ਨਹੀਂ ਹੈ। ਉਹ ਕਦੀ ਦਸਵੇਂ ਪਾਤਸ਼ਾਹ ਬਚਨ ਕਿਹਾ ਸਾਧ ਸੰਗਤ ਜੀ, ਗੁਰਪ੍ਰਤਾਪ ਵਿੱਚ ਵੀ ਬਚਨ ਆਉਂਦੇ, ਸੌ ਸਾਖੀ ਚ ਵੀ ਬਚਨ ਆਉਂਦੇ, ਪੁਰਾਤਨ ਗ੍ਰੰਥਾਂ ਚ ਬਚਨ ਆਉਂਦੇ। ਸਿੰਘ ਆਖਿਆ, ਮਹਾਰਾਜ ਆਉਣ ਵਾਲੇ ਸਮੇਂ ਦਾ ਵਰਤਾਰਾ ਦੱਸੋ, ਕਲਯੁਗ ਚ ਕੀ ਪਹਿਰਾ ਵਰਤੇਗਾ? ਮਹਾਰਾਜ ਕਹਿੰਦੇ, ਸਿੰਘੋ ਸੁਣੋ, ਜਦ ਰੌਲੇ ਦਾ ਪੰਥ ਪੈਦਾ ਹੋ ਜਾਏਗਾ, ਅਦ ਭਾਉ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਖੋ ਜਾਏਗਾ। ਰੌਲੇ ਦਾ ਪੰਥ ਕੀ ਹੈ? ਰੌਲਾ ਪਾਉਣ ਵਾਲੇ, ਮੀਡੀਆ। ਅੱਜ ਕੱਲ ਸਾਡੇ ਕੋਲ ਬਹੁਤ ਵੱਡਾ ਸਾਧਨ ਹੈ ਰੌਲਾ ਪਾਉਣ ਦਾ, ਮੀਡੀਆ। ਹੈ ਤਾਂ ਚੰਗੇ ਕੰਮ ਲਈ, ਪਰ ਵਰਤਦੇ ਆ ਮਾੜੇ ਕੰਮ ਲਈ। ਕਿਸੇ ਨੂੰ ਗਾਲਾਂ ਕੱਢਣੀਆਂ ਤਾਂ ਵੀ ਇੰਟਰਨੈਟ ਤੇ ਕੱਢ ਲਓ, ਕਿਸੇ ਨੂੰ ਬਦਨਾਮ ਕਰਨਾ ਤਾਂ ਵੀ ਕਰ ਲਓ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ, ਇਹ ਰੌਲੇ ਦਾ ਪੰਥ ਪੈਦਾ ਹੋ ਜਾਏਗਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਿੱਖ ਛੱਡ ਦੇਣਗੇ। ਉਹ ਵੀ ਬਚਨ ਲਿਖੇ ਹੈ ਵੀ ਮਹਾਰਾਜ ਕਹਿੰਦੇ, ਭਾਈ ਦਿਆ ਸਿਆ, ਆਉਣ ਵਾਲੇ ਸਮੇਂ ਵਿੱਚ ਪਖੰਡੀ ਲੋਕ ਕੰਧਾਂ ਦੜਾ ਕੇ ਦਿਖਾਇਆ ਕਰਨਗੇ, ਕੰਧਾਂ। ਪਰ ਜਿਹੜੇ ਮੇਰੇ ਸਿੰਘ ਪਿਆਰੇ ਹੋਣਗੇ ਉਹ ਉਹਨਾਂ ਤੇ ਫਿਰ ਵੀ ਨਹੀਂ ਭੇਜਣਗੇ। ਜਿਹੜੇ ਜਾਪ ਸਾਹਿਬ ਪੜ੍ਹਨਗੇ, ਜਪਜੀ ਸਾਹਿਬ ਪੜ੍ਹਨਗੇ, ਉਹਨਾਂ ਨੂੰ ਨਹੀਂ ਚੱਕਰ ਪੈਣਾ। ਚੱਕਰ ਉਹਨਾਂ ਨੂੰ ਪੈਣਾ ਜਿਹੜੇ ਬਾਣੀ ਪੜ੍ਹੇ ਬਿਨਾਂ ਹੀ ਕਹਿੰਦੇ ਬਾਬਾ ਜੀ ਸਾਡਾ ਆਹ ਕੰਮ ਅੜਿਆ ਹੋਇਆ, ਸਾਡਾ ਬਾਬਾ ਜੀ ਆਹ ਕਰਦਾ ਸਾ ਕਰ ਦਿਓ। ਉਹਨਾਂ ਨੂੰ ਆਖੀ ਦਾ ਭਾਈ ਬਾਣੀ ਪੜ੍ਹ ਲਓ, ਸਹਿਜ ਪਾਠ ਕਰ ਲਓ, ਨਿਤਨੇਮ ਵਧਾ ਲਓ। ਨਾ ਬਾਬਾ ਜੀ, ਚਲੋ ਨਿਤਨੇਮ ਤੇ ਕਰ ਲਾਂਗੇ ਪਰ ਕੋਈ ਹੋਰ ਦਿਓ। ਜੇ ਤੇ ਲਾਚੀਆਂ ਕੱਢ ਕੇ ਜੇਬ ਚੋਂ ਦੇ ਦਈਏ ਫਿਰ ਤਾਂ ਖੁਸ਼ ਹੋ ਜਾਂਦੇ ਹੈ ਵੀ ਬਾਬੇ ਦੀਆਂ ਲਾਚੀਆਂ ਖਾ ਕੇ ਹੁਣ ਕੰਮ ਫਤਿਹ, ਹੁਣ ਨਹੀਂ ਕੋਈ ਫਿਕਰ। ਜੇ ਕੋਈ ਜਪਜੀ ਸਾਹਿਬ ਦਾ ਗੁਟਕਾ ਦੇ ਦਈਏ ਜਾ ਕੇ ਘਰ ਰੱਖ ਛੱਡਦੇ ਆ ਵੀ ਇਹਦੇ 'ਚ ਕੀ ਪਿਆ। ਸਾਧ ਸਿੰਘ ਜੀ ਸਾਡਾ ਇੱਕ ਨਿਹੰਗ ਸਿੰਘ ਪਿਆਰਾ ਉਹ ਦੱਸਦਾ ਹੁੰਦਾ ਸੀ, ਬਜ਼ੁਰਗ ਸੀ, ਉਹਨੂੰ ਬੜਾ ਸ਼ੌਂਕ ਸੀ। ਉਹ ਕਹਿੰਦਾ ਮੈਂ ਨਾ ਇੱਕ ਵਾਰੀ ਕਿਸੇ ਮੁਸਲਮਾਨ ਕੋਲ ਚਲਾ ਗਿਆ ਕਾਲਾ ਇਲਮ ਸਿੱਖਣ, ਸ਼ੌਂਕ ਪੈਦਾ। ਕਹਿੰਦਾ ਮੈਂ ਉਹਨੂੰ ਆਖਿਆ ਮੌਲਵੀ ਸਾਹਿਬ ਮੈਨੂੰ ਕਾਲਾ ਇਲਮ ਸਿਖਾ ਦਿਓ। ਉਹ ਮੌਲਵੀ ਮੇਰੇ ਵੱਲ ਦੇਖ ਕੇ ਕਹਿੰਦਾ ਸਰਦਾਰ ਜੀ ਤੁਹਾਡੇ ਕੋਲ ਗੁਟਕਾ ਹੈ? ਮੈਂ ਕਿਹਾ ਹਾਂ ਹੈ। ਕਹਿੰਦਾ ਦਿਖਾਓ। ਕਹਿੰਦਾ ਜਦੋਂ ਦਿਖਾਇਆ ਕੱਢ ਕੇ ਗੁਟਕਾ, ਕਹਿੰਦਾ ਇਹਦੇ ਅੱਖਰ ਕਾਲੇ ਨੇ ਕਿ ਨੀਲੇ ਨੇ ਪੀਲੇ ਨੇ? ਮੈਂ ਕਿਹਾ ਕਾਲੇ ਨੇ। ਕਹਿੰਦਾ ਹੋਰ ਕਾਲਾ ਇਲਮ ਕੀ ਹੁੰਦਾ? ਗੁਰੂ ਦੀ ਬਾਣੀ 'ਚ ਸਾਰੀ ਸ਼ਕਤੀ, ਅਸੀਂ ਤਾਂ ਆਪ ਪੜ੍ਹਦੇ ਹਾਂ। ਅਤੇ ਸਾਧ ਸੰਗਤ ਜੀ ਅਸੀਂ ਗੁਰਬਾਣੀ ਛੱਡ ਕੇ ਫਿਰ ਕਾਲੇ ਇਲਮਾਂ ਦੇ ਪਿੱਛੇ, ਜਾਦੂ ਟੂਣਿਆਂ ਦੇ ਪਿੱਛੇ ਭਟਕ ਰਹੇ ਹਾਂ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮੇਰਾ ਪਿਆਰਾ ਉਹ ਅਭਿੱਜੇ ਹੀ ਰਹੇਗਾ, ਉਹ ਕਿਸੇ ਤੇ ਨਹੀਂ ਭਿੱਜਦਾ। ਹਾਂਜੀ, ਓਏ ਵਾਹਿਗੁਰੂ ਸਾਰਿਆਂ ਤੇ ਪ੍ਰਸੰਨ ਹੋਣ ਵਾਲਾ ਹੈ, ਕਿਰਪਾਲ ਸਰੂਪ ਹੈ, ਸਦਾ ਕਿਰਪਾ ਦਾ ਘਰ ਹੈ ਤੂੰ। ਔਰ ਭੈੜੇ ਕਰਮ ਕਰਨ ਵਾਲਿਆਂ ਦੁਸ਼ਟਾਂ ਨੂੰ ਪ੍ਰਣਾਸੀ ਕਹੀਏ, ਨਾਸ ਵੀ ਕਰਨ ਵਾਲਾ ਹੈ। ਜਦੋਂ ਰਾਕਸ਼ਸ ਅੱਤ ਚੁੱਕ ਲੈਂਦੇ ਨੇ ਤਾਂ ਸੰਤਾਂ ਮਹਾਂਪੁਰਸ਼ਾਂ ਨੂੰ ਦੁੱਖ ਦਿੰਦੇ ਨੇ ਤਾਂ ਪਰਮੇਸ਼ਰ ਖੰਡਾ ਫੜ ਕੇ ਆ ਜਾਂਦਾ ਹੈ। ਫਿਰ ਉਹਨਾਂ ਦਾ ਨਾਸ ਕਰਦਾ ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ ਪੈ ਲਾਤ ਰਾਇਆ। ਹਾਂਜੀ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਰਿਧੀਆਂ ਸਿੱਧੀਆਂ ਦਾ ਮਾਲਕ ਹੈ, ਸਾਰਿਆਂ ਨੂੰ ਰਿਧੀਆਂ ਸਿੱਧੀਆਂ ਸਦਾ ਸਰਬਦਾ ਰਿੱਧ ਸਿੱਧੰਗ ਨਿਵਾਸੀ। ਜੋ ਮੰਗੋ, ਆ ਜਿਹੜੀ ਮਾਇਆ ਹੈ, ਜਿਹੜੀ ਸਾਧ ਸੰਗਤ ਜੀ ਸਾਡੇ ਘਰਾਂ ਚ ਸਮ੍ਰਿਧੀ ਹੈ, ਧਨ ਹੈ, ਦੌਲਤ ਹੈ, ਇਹ ਪਰਮੇਸ਼ਰ ਹੀ ਦੇ ਰਿਹਾ ਹੈ। ਹੁਣ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਅਕਾਲ ਗੁਰੂ ਤੇਰੀ ਕਿਰਪਾ ਨਾਲ ਮੈਂ ਚਰਪਟ ਛੰਦ ਉਚਾਰਨ ਕਰਨ ਲੱਗਾ ਹਾਂ। ਇਹ ਵਾਹਿਗੁਰੂ ਤੇਰੇ ਕਰਮ ਜਿਹੜੇ ਨੇ ਉਹ ਅੰਮ੍ਰਿਤ ਕਰਮ ਨੇ, ਮ੍ਰਿਤੂ ਤੋਂ ਰਹਿਤ ਕਰਨ ਵਾਲੇ ਕਰਮ ਨੇ ਤੇਰੇ। ਹੇ ਵਾਹਿਗੁਰੂ ਤੇਰਾ ਜੋ ਧਰਮ ਹੈ ਉਹ ਵੀ ਅੰਮ੍ਰਿਤ, ਤੇਰਾ ਜੋ ਧਰਮ ਹੈ ਉਹ ਵੀ ਖਤਮ ਹੋਣ ਤੋਂ ਰਹਿਤ ਹੈ, ਨਾਸ ਨਹੀਂ ਹੁੰਦਾ ਤੇਰਾ ਧਰਮ। ਹੇ ਵਾਹਿਗੁਰੂ ਤੂੰ ਸਾਰਿਆਂ ਦੇ ਵਿੱਚ ਜੁੜਿਆ ਹੋਇਆ ਬਿਰਾਜਮਾਨ ਹੈ, ਔਰ ਤੇਰੀ ਸਮ੍ਰਿਧੀ, ਤੇਰੇ ਖਾਣ ਵਾਲੇ ਪੀਣ ਵਾਲੇ ਪਦਾਰਥ ਚਲਾਏ ਮਾਨ ਨਹੀਂ ਹੁੰਦੇ। ਸਾਨੂੰ ਸਾਰਿਆਂ ਨੂੰ ਫਿਕਰ ਰਹਿੰਦਾ ਆਟਾ ਮੁੱਕਣ ਵਾਲਾ, ਹੁਣ ਕੀ ਕਰਾਂਗੇ, ਐਤਕੀ ਗੈਸ ਸਿਲੰਡਰ ਮੁੱਕ ਜਾਣਾ ਹੈ, ਫਲਾਣੇ ਦਿਨ ਦਾਲਾਂ ਮੁੱਕ ਜਾਣੀਆਂ ਨੇ, ਐਤਕੀ ਤਨਖਾਹ ਸਾਰੀ ਹੋਰ ਕੰਮਾਂ 'ਚ ਲੰਘੀ, ਰਾਸ਼ਨ ਕਿੱਥੋਂ ਲਿਆਵਾਂਗੇ? ਪਰ ਪਰਮੇਸ਼ਰ ਦੇ ਭੋਗ ਪਦਾਰਥ ਮੁੱਕਦੇ ਕੋਈ ਨਹੀਂ, ਭਰੇ ਹੀ ਰਹਿੰਦੇ ਭੰਡਾਰੇ। ਹੇ ਮਹਾਰਾਜ ਤੇਰਾ ਰਾਜ ਸਦਾ ਹੀ ਕਾਇਮ ਦਾਇਮ ਹੈ, ਹੇ ਵਾਹਿਗੁਰੂ ਤੇਰਾ ਸਾਜੋ ਸਮਾਨ ਅਟਲ ਹੈ, ਟਲਦਾ ਨਹੀਂ ਕਿਸੇ ਤਰ੍ਹਾਂ ਵੀ। ਹੇ ਵਾਹਿਗੁਰੂ ਸਾਰੇ ਧਰਮਾਂ ਦਾ ਤੂੰ ਹੀ ਆਸਰਾ ਰੂਪ ਹੈ, ਸਾਰਿਆਂ ਦਾ ਆਧਾਰ ਤੂੰ ਹੈ। ਜਿੰਨੇ ਧਰਮ ਨੇ, ਪਿਤਾ ਦਾ ਧਰਮ, ਪਿਓ ਮਾਂ ਦਾ ਧਰਮ, ਤੁਸੀਂ ਤਾਂ ਸਾਧ ਸਿੰਘ ਜੀ ਆਪਾਂ ਸਾਰੇ ਇਹੀ ਸਮਝੇ ਵੀ ਧਰਮ ਦਾ ਮਤਲਬ ਹਿੰਦੂ ਮੁਸਲਮਾਨ ਧਰਮ ਹੁੰਦਾ, ਪਰ ਨਹੀਂ, ਮਾਂ ਦਾ ਵੀ ਧਰਮ ਹੁੰਦਾ ਪੁੱਤਰ ਨੂੰ ਪਾਲਣਾ ਦੁੱਧ ਪਿਆਉਣਾ, ਪਿਓ ਦਾ ਵੀ ਧਰਮ ਹੁੰਦਾ, ਪੁੱਤਰ ਦਾ ਵੀ ਧਰਮ ਹੁੰਦਾ ਮਾਂ ਬਾਪ ਦੀ ਸੇਵਾ ਕਰਨੀ, ਭੈਣ ਦਾ ਧਰਮ ਹੁੰਦਾ ਭਾਈ ਵਾਸਤੇ, ਭਾਈ ਦਾ ਧਰਮ ਹੁੰਦਾ ਭੈਣ ਵਾਸਤੇ, ਪਤਨੀ ਦਾ ਧਰਮ ਹੁੰਦਾ ਪਤੀ ਵਾਸਤੇ, ਪਤੀ ਦਾ ਧਰਮ ਹੁੰਦਾ ਪਤਨੀ ਵਾਸਤੇ। ਉਹ ਸਾਰੇ ਧਰਮ ਤੂੰ ਹੀ ਧਾਰਨ ਕਰਦਾ, ਤੇਰੇ ਹੀ ਬਣਾਏ ਹੋਏ ਨੇ। ਹੇ ਵਾਹਿਗੁਰੂ ਤੇਰੇ ਕਰਮ ਕਿਸੇ ਤੋਂ ਲਖੇ ਨਹੀਂ ਜਾਂਦੇ, ਜੋ ਤੂੰ ਕਰਦਾ ਤੇਰੀ ਖੇਡ ਨੂੰ ਕੋਈ ਵੇਖ ਨਹੀਂ ਸਕਦਾ। ਹੇ ਪਰਮੇਸ਼ਰ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਨੂੰ ਤੂੰ ਹੀ ਦਿੰਦਾ ਹੈ, ਔਰ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ, ਤੈਨੂੰ ਹਰ ਗੱਲ ਦਾ ਪਤਾ ਹੈ, ਤੂੰ ਅੰਤਰਜਾਮੀ ਭਗਵਾਨ ਹੈ। और सारिआं नूं प्रकाशित करन वाला भान नाम प्रकाश दा है। भान होत जग जास ते रजू भुचंग समान। भाई संतोख सिंह जी लिखते ने परमेश्वर तो ही जगत प्रगट होया प्रतीत हो रहा, जे परमेश्वर ना होवे जगत प्रतीत नहीं हुंदा। सुखम विचार है। भाने का दूसरा अर्थ है भन सुटन वाला, सारिआं नूं भन्न के भन के सुटदा है। तीसरा अर्थ है भाने प्रकाश करन वाला है वाहिगुरु, और सारे तेनू मनदे हन मेरे मालक, और सारिआं दा प्राण भी तू है, तैं प्राणी के प्राण। दसम पातशाह ने बहुत बचन दसम ग्रंथ साहब च लिखे हन, ए पंक्ति भी आउंदी, वाहिगुरु तैं प्राणी के प्राण, आ प्राणियां दे प्राण भी तू बनिया होया। पांच प्रकार दे प्राण हन, प्राण अपान व्यान समान उदान। ए शरीर दे अंदर चलदे आ ते शरीर दी क्रिया हुंदी है। कुछ प्राण ऐसे ने जिन्हां नाल सवास च लैने आपां, कुछ प्राण ऐसे ने जिन्हां नाल छिक मारदे हां उबासी लैंदे हां, कुछ प्राण ऐसे खालसा जिन्हां नाल हड्डां दे जोड़ खुलदे मिलदे आ, बाहवां दे गोडियां दे कूहणियां दे उंगलियां दे, ए भी प्राण ही चलदे आ। कुछ प्राण ऐसे जिहड़ी साडे अंदर खाधा पीता उहनूं हजम करके लहू बना के नाड़ियां विच भेज दिंदे आ, कुछ प्राण ऐसे आ जिहड़े मल मूत्र नूं बाहर कढ दिंदे आ। ए प्राण पंज प्रकार दे परमेश्वर आप ही बनिया होया, सारिआं दे प्राण रूप है, सारिआं दा त्राण ताकत आसरा भी आप है। ओ सारे पदार्थां नूं भोगण वाला भोगी स्वरूप परमेश्वर, खाण पीण पहनण वाला आप ही है, और सारिआं जोगियां दी जुगतियां नूं जाण वाला जोगी भी आप है, जुड़िया होया है। ए साध संगत जी हुण तुसीं पढ़दे दा आपां सारे जाप साहब जी नूं हां, पर इस अवस्था दसवें पातशाह जिथे कह रहे ने वचन पहुंचना बड़ा मुश्किल है, पातशाही कृपा करन तां इह ब्रह्म दृष्टि बनदी है। सारिआं नूं प्रकाश करन वाला देव नाम प्रकाश दा है। दिव्या कल भी विचार पिछे होई सी भी दिव्या देवा दीवा दिन, ए सारा दिव्या तो धातु तो ही बनिया है। देवता सारिआं नूं प्रकाश करन वाला, ते देवंग दा दूसरा अर्थ है देण वाला, सारिआं नूं प्रशादा पाणी देण वाले हो तुसी, और सारिआं दे दिलां दे भेद जाणन वाले हो महाराज जी, सारिआं दा काल तुसी हो, सब नूं खत्म करदे हो पैदा करन तों बाद, फिर पालदे भी हो सारिआं नूं ते नाश भी करदे हो आप ही। रुआल छंद महाराज सच्चे पातशाह जी बड़ी सुंदर चाल दे विच उच्चारण करदे ने, तेरी कृपा नाल महाराज कहिंदे महाराज मैं लिखदा हां, परमेश्वर सारिआं दा आदि रूप मुढ़ है ते अनादि स्वरूप, भाव किसे द्वारा ओह पैदा नहीं होया, ओहदी मूर्त अनादि है, ਉਹ ਜੂਨੀਆਂ ਚ ਨਹੀਂ ਆਉਂਦਾ ਪਸ਼ੂ ਪੰਛੀਆਂ ਦੀ ਤਰ੍ਹਾਂ, ਜਿਵੇਂ ਅਸੀਂ ਜੰਮਦੇ ਮਰਦੇ ਮਾਂ ਦੇ ਪੇਟ ਚ, ਅਪੁਰਖ ਕਹੀਏ ਸਾਰਿਆਂ ਚ ਵਿਆਪਕ ਹੈ ਤੇ ਅਪਾਰ ਅਪਰੰਪਾਰ ਹੈ, ਸਾਰੇ ਮੰਨਦੇ ਨੇ ਤਿੰਨੇ ਦੇਵਤੇ ਵੀ ਉਹਨੂੰ ਮੱਥਾ ਟੇਕਦੇ ਨੇ, ਔਰ ਸਾਰਿਆਂ ਤੋਂ ਅਭੇਵ ਕਹੀਏ ਕੋਈ ਉਹਦਾ ਭੇਦ ਨਹੀਂ ਪਾ ਸਕਦਾ, ਤੇ ਆਦਿ ਪੁਰਖ ਤੇ ਖੁੱਲੇ ਦਿਲ ਵਾਲਾ ਦਾਨੀ ਹੈ, ਸਾਰਿਆਂ ਨੂੰ ਪਾਲਣ ਵਾਲਾ ਤੇ ਸਾਰਿਆਂ ਨੂੰ ਨਾਸ ਕਰਨ ਵਾਲਾ ਹੈ, ਸਾਰਿਆਂ ਦਾ ਅੰਤ ਨੂੰ ਕਾਲ, ਕਾਲ ਦਾ ਵੀ ਕਾਲ ਹੈ। ਉਹ ਭਗਵਾਨ ਜਤਰ ਤਤਰ ਜਿੱਥੇ ਕਿੱਥੇ ਵਿਰਾਜ ਰਿਹਾ ਹੈ, ਔਰ ਸਾਰਿਆਂ ਤੋਂ ਅਭਤੂਤ ਹੈ ਤੇ ਰਿਸਾਲ ਨਾਮ ਪ੍ਰੇਮ ਰੂਪ, ਰਸਾਲ ਪਾਠ ਵੀ ਹੈ ਤੇ ਰਿਸਾਲ ਪਾਠ ਵੀ ਹੈ। ਦਸਮ ਦੀਆਂ ਬੀੜਾਂ ਵਿੱਚ ਜਿੱਥੇ ਰਸਾਲ ਹੈ ਉੱਥੇ ਅਰਥ ਕਰਦੇ ਰਸਾਂ ਦਾ ਘਰ ਹੈ, ਪ੍ਰੇਮ ਦਾ ਘਰ ਹੈ। ਦੂਸਰਾ ਰਿਸਾਲ ਗੁੱਸੇ ਦਾ ਘਰ ਵੀ ਹੈ, ਉਹ ਆਪ ਹੀ ਕ੍ਰੋਧ ਵਿੱਚ ਵੀ ਆਉਂਦਾ ਹੈ ਤੇ ਠੰਡਾ ਵੀ ਹੁੰਦਾ, ਸਾਰੇ ਕੰਮ ਆਪ ਹੀ ਕਰਦਾ ਹੈ। ਜਿਸ ਵਾਹਿਗੁਰੂ ਦਾ ਨਾਮ ਠਾਮ ਜਾਤ ਜਾਕਰ ਕੋਈ ਨਹੀਂ ਦੱਸ ਸਕਦਾ ਕੈਸਾ ਹੈ ਜੀ, ਰੂਪ ਰੰਗ ਰੇਖ ਭੇਖ ਕੋਈ ਵਰਣਨ ਨਹੀਂ ਕਰ ਸਕਦਾ ਉਸ ਪ੍ਰਭੂ ਦੀ, ਉਹ ਆਦਿ ਪੁਰਖ ਸਾਰਿਆਂ ਤੋਂ ਪਹਿਲਾਂ ਸਾਰਿਆਂ ਵਿੱਚ ਵਿਆਪਕ ਸਰਬ ਸ਼ਕਤੀਮਾਨ, ਅਜੂਨੀਆਂ ਤੋਂ ਰਹਿਤ ਤੇ ਆਦ ਹੈ ਤੇ ਸਾਰਿਆਂ ਤੋਂ ਸ਼ੇਖ ਵਿਸ਼ੇਸ਼ ਕਰਕੇ ਉੱਚਾ ਹੈ, ਜਿਹਦਾ ਦੇਸ਼ ਦਾ ਭੇਸ ਕੋਈ ਨਹੀਂ ਕਥਨ ਕੀਤਾ ਜਾ ਸਕਦਾ ਵੀ ਕਿਹੜੇ ਦੇਸ਼ ਦਾ ਤੇ ਕਿਹੜੇ ਲਿਬਾਸ ਦੇ ਕੱਪੜੇ ਪਹਿਨਦਾ ਹੈ, रूप रेख रंग कोई नहीं दस सकता, उदा मोह भी नहीं किसे विच राग ना मोह दा है। जितर दतर जितर किधर दिशावां उत्तर दक्षिण पूर्व पश्चिम सारियां दिशावां विच ओ प्रेम रूप होके वरत रहा है। देखो भाई जिथे भी संसार तुसी जांदे हो रहिंदे हो किवें रहिंदे हो उथे प्रेम हुंदा है। साडा पंजाबियां दा प्रेम बन गया भी इंग्लैंड जाके रहना है, इत्थे घर बनाना है, मोह बन गया आके वस गए। जिथे जिथे लगाओ बनदा उथे ही जांदा, जहां चाह वहां राह बनदी है। सो परमेश्वर अकाल पुरख जी निरंकार आपे ही चाह ते आपे ही राह बनांदा है। और परमेश्वर नाम और काम तो बहीन है, भाव कामना तो भी रहत है, ते नाम भी उदा कोई विशेष करके नहीं। और उदा घर भी किसे गली महल्ले च नहीं दस सकते भी किन्ने नंबर कोठी च रहिंदा है। सारे मनदे ने सरबत्र, सारे मान दिंदे ने, उन्नू पूजदे ने, और सदा सदा मनदे ने। सतयुग त्रेता द्वापर भणिया चारे जुगां विच उहदी उपमा हुंदी रही, हुण भी होणी, अगे भी होणी है। देखो एक स्वरूप आत्मा दा ते दर्शन अनेकां तरां दे रहा, किते कीड़ी बनया, किते हाथी बनया, किते मच्छर बनया, किते गरड़ बनया, किते स्त्री बनया, किते पुरश बनया, किते चोर बनया, किते साध बनया, किते कुछ बनया, किते कुछ बनया। सारे रूप मेरे प्रभु दे ही हन। उहने कई रूप धारण कीते होए ने अकाल पुरख ने। ओ सारियां खेडां आप ही खेड रहा है, ते खेल खेल के फिर आप ही अखेल कुछ भी नहीं खेडदा। सारे कर्म करत हुंदा भी निह कर्म रहिंदा है। अंत नूं सृष्टि दी लैता करदा इक्को ही रह जांदा परमेश्वर। ओहदा भेद देवते भी नहीं जानदे, और वेद कतेब भी ओहदा भेद नहीं पा सके। ओदा रूप रंग जात पात कोई नहीं दस सकदा, ओदी जेब कहिए शोभा भी किसे तो नहीं जानी जा सकी। ओदा तात मात मां बाप जात बरात कुछ नहीं कह सकते। जन्म मरण तो रहत है परमेश्वर, जमदा मरदा नहीं है। ओदा चक्कर चक चौवां चक्कां विच टेढ़ा चक्कर काल चक्कर चलदा है। आखो श्री वाहिगुरु, काल चक्कर दा किसे तो अंत पिया? आपां सोचिया सी इंग्लैंड जावांगे उथे बसांगे, चक्कर आया इथे आ गए। चक्कर ही है ना काल पुरख दा, टेढ़ा जा चक्कर है, कोई पता नहीं कल नू की होना, हुणे की हो जाना। ओदी खेड है, ओदा चक्कर चल रहा है परमेश्वर दा, चौवां कुंटां विच फिर रहा है। और तिन्ने लोग मनदे ने, ब्रह्मा विष्णु शिव जी मनदे ने, मात लोग पताल लोग देव लोग सब मनदे ने उसनू। और चौदह लोकां विच चौदह भवनां दे विच ओदा जाप जपया जा रहा है। साध सिंह जी आपां तां सोचदे इसे धरती ते जाप हो रहा, पर श्री नानक प्रकाश पढ़ के देखो जदों महाराज गुरु नानक साहब जी दस्तगीर दे बेटे नू नाल लै के गए ना, ते ओदे बेटे नू लै के सच्चे पातशाह पातालां आकाश लख अख फुरक सब दिखलाई, लखां आकाश दिखाए ते लखां पताल। ते ओ मुंडा कहंदा बापू मेरा मुंडा होके मर गया होना, मेनू छेती लै चलो। महाराज कहंदे ओ उत्थे ही बैठा अजे। कहंदा उत्थे किथे बैठा? तुहाडे नाल आया नू मैनू कई साल हो गए ने। ओ फिर गुरु नानक साहब नू लै आए वापस सचखंड तो, कड़ाह प्रसाद दी देग भी दवाई। ते जदों वापस लै के आए खालसा जी, ते ओह कहंदा बापू भी ए मैनू लै गए सी कई साल ते आकाशां च घुमांदे रहे ते कई साल पतालां च। प्यो ने चुंडी वढ के वेख्या पुत ठीक ते है? ओह कहंदा बापू क्यों? कहंदा पुत असी ते तेनू दो एक सेकेंट होया ते हुणे गया ते हुणे आ गया, साल कित्थों लंघ गए? ओह कहंदा बापू तू ठीक है? मैनू कई साल हो गए, तू कहना हुणे गया हुणे आ गया। कहंदे गुरु नानक दी माया दा अंत नहीं पैंदा। आखो सतनाम श्री वाह। ते फिर उहने आख्या बापू जिथे लै के जांदे सी ना मैनू, उथे ही इन्हां दी संगत कीर्तन कर रही हुंदी सी। ते एक तरह दे नहीं, कई अजीबो गरीब किस्म दीआं रूहां सीगीआं, पर जिथे जांदे सी सारे हथ जोड़ के खलो जांदे वी गुरु नानक साहब आ गए। आखो सतनाम श्री। सो महाराज लोक चौदह के विखे जग जाप ही जे जाप, जिस परमेश्वर दा जाप गुरु नानक साहब दा चौदह लोकां जपया जा रहा है। ਉਹ ਪਰਮੇਸ਼ਰ ਆਦਿ ਦੇਵ ਸਾਰਿਆਂ ਦਾ ਪ੍ਰਮੁੱਢ ਹੈ ਤੇ ਅਨਾਦੀ ਮੂਰਤ ਹੈ ਉਹਦੀ। ਆ ਜਿਤਨਾ ਕੁਝ ਸਥਾਪਿਤ ਕੀਤਾ ਕਰੋੜਾਂ ਬ੍ਰਹਮੰਡਾਂ ਦੀ ਰਚਨਾ, ਇੱਕ ਬ੍ਰਹਮੰਡ ਦਾ ਅੰਤ ਨਹੀਂ ਪਿਆ ਸਾਡੇ ਕੋਲੋਂ ਅਜੇ ਸਾਇੰਸਦਾਨ ਇੱਕੋ ਹੀ ਲੱਭੀ ਜਾਂਦੇ ਆ, ਇੱਥੇ ਕਰੋੜਾਂ ਨੇ ਅੱਗੇ ਪਰਮੇਸ਼ਰ ਦੇ। ਇੱਕ ਰੋਮ ਵਿੱਚ ਕਰੋੜਾਂ ਬ੍ਰਹਮੰਡ ਨੇ, ਰੋਮ ਰੋਮ ਵਿੱਚ ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ, ਜਾਸ ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ। ਉਹ ਪਰਮੇਸ਼ਰ ਦੇ ਇੱਕ ਰੋਮ ਚ ਕਰੋੜਾਂ ਬ੍ਰਹਮੰਡ ਵਸਦੇ ਹਨ। ਐਸਾ ਪਰਮ ਰੂਪ ਸਾਰਿਆਂ ਤੋਂ ਸ੍ਰੇਸ਼ਟ, ਅਤਿਅੰਤ ਸੁੰਦਰ ਅਤੇ ਪੁਨੀਤ, ਪੁੰਨ ਦਾ ਸਰੂਪ ਹੈ, ਅਤਿਅੰਤ ਸੁੰਦਰ ਹੈ ਵਾਹਿਗੁਰੂ। ਉਹ ਪੂਰਨ ਪੁਰਖ ਹੈ, ਪੂਰਾ ਹੈ, ਅਧੂਰਾ ਨਹੀਂ ਹੈ ਤੇ ਸਾਰਿਆਂ ਚ ਵਿਆਪਕ, ਜਿਵੇਂ ਸਾਰੇ ਪੁਰ ਨਾਮ ਸਾਧ ਸਿੰਘ ਜੀ ਪਿੰਡਾਂ ਦਾ ਹੈ, ਸ਼ਹਿਰਾਂ ਦਾ ਹੈ, ਜੱਬਲਪੁਰ, ਕਾਨਪੁਰ, ਆਨੰਦਪੁਰ, ਕੀਰਤਪੁਰ, ਕਰਤਾਰਪੁਰ ਤੇ ਖ ਨਾਮ ਆਕਾਸ਼ ਦਾ ਹੈ ਪੁਰਖ। ਪੁਰਾਂ ਦੇ ਵਿੱਚ ਕੀ ਹੁੰਦਾ? ਆਕਾਸ਼। ਆਪਾਂ ਬਰਮਿੰਘਮ ਆ ਗਏ, ਇੱਥੇ ਵੀ ਆਕਾਸ਼ ਹੈ। ਲੰਡਨ ਗਏ, ਉੱਥੇ ਵੀ ਆਕਾਸ਼ ਹੈ। ਕੈਨੇਡਾ, ਅਮਰੀਕਾ ਗਏ, ਉੱਥੇ ਵੀ ਆਕਾਸ਼ ਹੈ। ਜਿਵੇਂ ਹਰ ਜਗ੍ਹਾ ਤੇ ਆਕਾਸ਼ ਹੈ, ਪੁਰਖ ਪਰਮੇਸ਼ਰ ਹਰ ਪੁਰ ਵਿੱਚ ਵਸਦਾ ਹੈ। ਹਰ ਜਗ੍ਹਾ ਤੇ ਆਕਾਸ਼ ਦੀ ਨਿਆਈ ਵਿਆਪਕ ਹੈ। ਉਸ ਨੇ ਸਾਰਾ ਵਿਸ਼ਵ ਸਵਯੰ ਭਵ ਆਪਣੇ ਆਪ ਤੋਂ ਹੀ ਪ੍ਰਗਟ ਕੀਤਾ ਹੈ। ਸੈ ਭੰਗ ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਹੀ ਉਹਨੇ ਜਦੋਂ ਸ੍ਰਿਸ਼ਟੀ ਰਚੀ, ਕਿਵੇਂ ਰਚੀ? ਕਹਿੰਦੇ ਏਕ ਬ੍ਰਹਮ ਚੇਤਨ ਅਖੰਡਤ ਤਾਂ ਤੇ ਉਪਜੀ ਇੱਛਾ, ਤਾਂ ਹੀ ਕੋ ਮਾਇਆ ਕਹੀਏ ਹੈ ਨੀਕੇ ਸੁਨਿਓ ਸਿੱਛਾ। ਪਰਮੇਸ਼ਰ ਨੇ ਇੱਛਾ ਕੀਤੀ ਮੈਂ ਏਕ ਤੋਂ ਅਨੇਕ ਹੋ ਜਾਵਾਂ, ਕੀਤਾ ਵਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਫੁਰਨਾ ਕੀਤਾ ਮੈਂ ਇੱਕ ਤੋਂ ਅਨੇਕ ਹੋ ਜਾਵਾਂ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਇਹ ਹੁਕਮ ਵਰਤਿਆ ਕਾਲ ਪੁਰਖ ਦਾ। ਜੇ ਆਪਾਂ ਸ਼ੰਕਾਵਾਦੀਆਂ ਗੱਲ ਕਰੀਏ, ਬੜੇ ਬੜੇ ਸ਼ੰਕਾ ਕਰਨ ਵਾਲੇ ਕਹਿੰਦੇ ਜਦੋਂ ਅਕਾਲ ਪੁਰਖ ਕੱਲਾ ਹੀ ਸੀ, ਹੁਕਮ ਕਿਹਨੂੰ ਦਿੱਤਾ? ਕਹਿੰਦੇ ਹੁਕਮ ਤੇ ਦੂਜੇ ਨੂੰ ਦਿੰਦੇ ਨਾ। ਕਹਿੰਦੇ ਅਕਾਲ ਪੁਰਖ ਨੇ ਹੁਕਮ ਕਿਹਨੂੰ ਦਿੱਤਾ? ਕੱਲਾ ਹੀ ਸੀ ਤਾਂ ਮਹਾਂਪੁਰਸ਼ ਵਿਦਵਾਨ ਸੱਤ ਪੁਰਸ਼ ਦੱਸਦੇ ਹਨ, ਕਹਿੰਦੇ ਆਪਣੇ ਆਪ ਨੂੰ ਹੀ ਹੁਕਮ ਦਿੱਤਾ ਕਿ ਮੈਂ ਏਕ ਤੋਂ ਅਨੇਕ ਹੋ ਜਾਵਾਂ। ਬਸ ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਫਿਰ ਪਰਮੇਸ਼ਰ ਨੇ ਬੇਅੰਤ ਰੂਪ ਧਾਰਨ ਕਰ ਲਏ ਹਨ ਜੀ। ਉਹ ਬਣਾਉਣ ਵਾਲਾ ਵੀ ਹੈ ਤੇ ਭੰਨਣ ਵਾਲਾ ਵੀ ਹੈ। ਉਹ ਕਾਲਹੀਨ, ਕਾਲ ਤੋਂ ਰਹਿਤ ਹੈ, ਉਹ ਕਾਲ ਵਿੱਚ ਨਹੀਂ ਆਉਂਦਾ ਤੇ ਕਲਾ ਦੇ ਸੰਯੁਗਤ ਹੈ। ਕਲਾ ਨਾਮ ਉਹਦੀ ਸ਼ਕਤੀ ਦਾ ਹੈ, ਮਾਇਆ ਦਾ, ਜਿਹਨੂੰ ਸ੍ਰੀ ਭਗਵਤੀ ਜੀ ਕਹਿ ਕੇ ਰੋਜ਼ ਅਰਦਾਸ ਯਾਦ ਕਰਦੇ। ਅਕਾਲ ਪੁਰਖ ਦੀ ਕਲਾ ਹੈ। ਜੇ ਕਲਾ ਨਾ ਹੋਵੇ ਤੇ ਕਲਾਵਾਨ ਨਹੀਂ ਹੁੰਦਾ, ਤਾਕਤ ਨਾ ਹੋਵੇ ਤਾਕਤਵਰ ਨਹੀਂ ਹੁੰਦਾ, ਸ਼ਕਤੀ ਨਾ ਹੋਵੇ ਸ਼ਕਤੀਸ਼ਾਲੀ ਨਹੀਂ ਹੁੰਦਾ, ਪਾਵਰ ਨਾ ਹੋਵੇ ਪਾਵਰਫੁੱਲ ਨਹੀਂ ਹੁੰਦਾ। ਸੋ ਪਰਮੇਸ਼ਰ ਕਾਲਹੀਨ, ਕਲਾ ਸੰਯੁਗਤ ਹੈ, ਕਲਾ ਦੇ ਸਹਿਤ ਹੈ, ਆਪਣੀ ਮਾਇਆ ਦੇ ਨਾਲ ਜਗਤ ਨੂੰ ਪੈਦਾ ਕਰਦਾ ਹੈ। ਅਕਾਲ ਪੁਰਖ ਹੈ, ਆਦੇਸ਼ ਦੇਸ਼ਾਂ ਤੋਂ ਰਹਿਤਾ। ਦੂਸਰਾ ਉਹਨੂੰ ਸਾਡੀ ਨਮਸਕਾਰ ਹੈ ਜੀ। ਉਹ ਧਰਮਾਂ ਦਾ ਘਰ, ਧਰਮ ਦਾ ਧਾਮ ਹੈ, ਧਰਮੀ ਹੈ ਬੜਾ ਤੇ ਭਰਮਾਂ ਤੋਂ ਰਹਿਤ ਹੈ। ਉਹ ਤੱਤਾਂ ਤੋਂ ਰਹਿਤ ਹੈ ਤੇ ਲਖਿਆ ਨਹੀਂ ਜਾਂਦਾ ਤੇ ਉਹਦਾ ਭੇਸ ਵੀ ਕੋਈ ਨਹੀਂ ਹੈ। ਉਹਦਾ ਕੋਈ ਰਾਗ ਰੰਗ ਨਹੀਂ ਹੈ, ਉਹਦਾ ਕੋਈ ਅੰਗ ਵੀ ਨਹੀਂ ਹੈ ਸਰੀਰ ਦਾ। ਉਹਦੀ ਜਾਤ ਪਾਤ ਬਰਾਦਰੀ ਤੇ ਨਾਂ ਕੋਈ ਨਹੀਂ ਦੱਸ ਸਕਦਾ ਜੀ। ਉਹ ਗਰਭ ਹੰਕਾਰ ਨੂੰ ਤੋੜਨ ਵਾਲਾ ਹੈ, ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ। ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਹੰਕਾਰੀਆਂ ਮਾਰ ਨਿਵਾਏ। ਹੰਕਾਰੀਆਂ ਨੂੰ ਮਾਰ ਕੇ ਝੁਕਾ ਦਿੰਦਾ ਹੈ, ਉਹਨਾਂ ਹੰਕਾਰ ਤੋੜ ਦਿੰਦਾ ਹੈ, ਮੁਕਤੀ ਦਿੰਦਾ ਹੈ ਤੇ ਕਾਮਨਾ ਵੀ ਪੂਰੀ ਕਰਦਾ ਹੈ। ਮੁਕਤ ਭੁਗਤ ਦਾ ਦਾਤਾ ਹੈ ਪਰਮੇਸ਼ਰ। ਉਹ ਪਰਮੇਸ਼ਰ ਆਪ ਰੂਪ ਅਮੀਕ ਅਤਿਅੰਤ ਡੂੰਘਾ ਹੈ, ਅਨ ਉਸਤਤ, ਉਹਦੀ ਕੋਈ ਉਸਤਤ ਨਹੀਂ ਕਥਨ ਕਰ ਸਕਦਾ, ਉਹਦੀ ਸੋਭਾ ਕਹਿ ਨਹੀਂ ਸਕਦਾ। ਉਸਤਤ ਕਹਿਣ ਨਾ ਜਾਏ ਮੁਖੋਂ ਤੁਹਾਰੀਆ, ਉਹਦੀ ਉਸਤਤ ਨਹੀਂ ਕਹੀ ਜਾਂਦੀ ਜੀ। ਉਹ ਇੱਕ ਪਰਮਾਤਮਾ ਸਾਰਿਆਂ ਤੋਂ ਨਿਰਾਲਾ, ਤਿਆਗੀ, ਬਿਰਕਤ ਹੈ ਤੇ ਸਾਰਿਆਂ ਚ ਵਿਆਪਕ ਹੈ। ਉਹ ਸਾਰਿਆਂ ਦੇ ਹੰਕਾਰ ਨੂੰ ਤੋੜਨ ਵਾਲਾ ਹੈ। ਆਦ ਰੂਪ ਹੈ, ਸਾਰਿਆਂ ਦਾ ਮੁੱਢ ਹੈ ਤੇ ਕਹੀਏ ਸੰਸਾਰੀ ਮਰਿਆਦਾ ਤੋਂ, ਜਗਤ ਦੀ ਕਾਂਡ ਤੋਂ ਅਸੂਤ, ਬੇਨਿਆਰਾ ਹੈ, ਅਲੱਗ ਹੈ, ਫਸਦਾ ਨਹੀਂ ਸਾਡੇ ਵਿੱਚ। ਜਿਵੇਂ ਅਸੀਂ ਮਰਿਆਦਾ ਦੇ ਨਾਂ ਤੇ ਫਸ ਜਾਂਦੇ ਹਾਂ, ਹੋਰ ਕਿਸੇ ਮਾਇਆ ਦੇ ਜਾਲ ਚ ਫਸ ਜਾਂਦੇ ਹਾਂ, ਵੱਡੇ ਛੋਟੇ ਚੱਕਰਾਂ ਚ ਫਸ ਜਾਂਦੇ ਹਾਂ, ਉਹ ਨਹੀਂ ਫਸਦਾ, ਉਹ ਨਿਰਲੇਪ ਰਹਿੰਦਾ। ਹਾਂਜੀ, ਉਹ ਪਰਮੇਸ਼ਰ ਅੰਗਾਂ ਤੋਂ ਹੀਣ ਆ, ਭਾਵ ਉਹਦਾ ਸਰੀਰ ਦਾ ਕੋਈ ਅੰਗ ਨਹੀਂ ਹੈ। ਹੱਥ ਪੈਰ ਮੂੰਹ ਨੱਕ ਕੰਨ ਤੋਂ ਰਹਿਤ ਅਭੰਗ ਕਹੀਏ, ਨਾਸ ਤੋਂ ਭੰਗ ਨਹੀਂ ਹੁੰਦਾ। ਤੇ ਅਨਾਤਮ, ਉਹ ਸਾਧ ਸੰਗਤ ਜੀ, ਮਨ ਇੱਥੇ ਆਤਮ ਦਾ ਅਰਥ ਮਨ ਲੈਣਾ ਹੈ, ਮਨ ਤੋਂ ਰਹਿਤ ਹੈ, ਮਨ ਫੁਰਨੇ ਕਰਦਾ, ਪਰਮੇਸ਼ਰ ਉਸ ਤੋਂ ਉੱਪਰ ਹੈ। ਉਹ ਇੱਕ ਪੁਰਖ ਵਾਹਿਗੁਰੂ ਅਪਰੰਪਾਰ ਸਰਵ ਸ਼ਕਤੀਮਾਨ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਸਾਰਿਆਂ ਨੂੰ ਘਾਇਕ ਮਾਰਨ ਵਾਲਾ ਹੈ। ਉਹ ਪਰਮੇਸ਼ਰ ਸਾਰਿਆਂ ਨੂੰ ਪਾਲਣ ਵਾਲਾ ਹੈ, ਸਾਰਿਆਂ ਤੱਕ ਪਹੁੰਚਦਾ ਹੈ। ਇਹ ਨਹੀਂ ਹੁਣ ਵੱਡੇ ਲੋਕ ਜਿਹੜੇ ਹਨ, ਆਪਾਂ ਸਾਧ ਸੰਗਤ ਜੀ ਵੱਡਿਆਂ ਲੋਕਾਂ ਤੱਕ ਪਹੁੰਚ ਸਕਦੇ ਹਾਂ, ਛੋਟਿਆਂ ਤੱਕ ਨਹੀਂ ਪਹੁੰਚ ਸਕਦੇ। ਸਰਕਾਰ ਵੀ ਜਦੋਂ ਕੋਈ ਭੁਚਾਲ ਆਵੇ, ਕੋਈ ਤੂਫਾਨ ਆਵੇ, ਕੋਈ ਉਹ ਵੱਡਿਆਂ ਲੋਕਾਂ ਨੂੰ ਤੇ ਚੁੱਕ ਲੈਂਦੀ, ਗਰੀਬਾਂ ਨੂੰ ਨਹੀਂ ਪੁੱਛਦੀ। ਪਰਮੇਸ਼ਰ ਸਾਰਿਆਂ ਤੱਕ ਹੀ ਪਹੁੰਚਦਾ, ਕੀੜੀਆਂ ਤੱਕ, ਪਸ਼ੂਆਂ ਪੰਛੀਆਂ ਤੱਕ, ਸਾਰਿਆਂ ਤੱਕ ਹੀ ਪਹੁੰਚਦਾ ਹੈ। ਸਰਬਗੰਤਾ ਸਰਬਹੰਤਾ, ਸਾਰਿਆਂ ਨੂੰ ਨਾਸ ਵੀ ਕਰਦਾ ਹੈ। ਸਰਬ ਤੇ ਅਨਭੇਖ, ਸਾਰਿਆਂ ਦੇ ਭੇਖਾਂ ਤੋਂ ਰਹਿਤ ਹੈ ਜੀ, ਸਾਰਿਆਂ ਤੋਂ ਨਿਰਾਲਾ ਹੈ ਜੀ। ਉਹ ਸਾਰੇ ਸ਼ਾਸਤਰ ਰਲ ਕੇ ਵੀ ਉਹਦਾ ਸਰੂਪ ਨਹੀਂ ਜਾਣ ਸਕਦੇ। ਜਿੰਨੇ ਸ਼ਾਸਤਰ, 6 ਸ਼ਾਸਤਰ ਵਿਦਵਾਨਾਂ ਨੇ ਕਥਨ ਕੀਤੇ ਹਨ, ਕਪਿਲ ਮੁਨੀ ਨੇ ਸਾਂਖ ਸ਼ਾਸਤਰ ਲਿਖਿਆ ਹੈ, ਨਿਆਂ ਸ਼ਾਸਤਰ, ਯੋਗ ਸ਼ਾਸਤਰ, ਉੱਤਰੀ ਮੀਮਾਂਸਾ, ਪੂਰਵ ਮੀਮਾਂਸਾ, ਵੇਦਾਂਤ, ਇਹ ਜਿਹੜੇ ਸਾਧ ਸੰਗਤ ਜੀ ਸ਼ਾਸਤਰ ਹਨ, ਵਿਸ਼ੇਸ਼ਕ ਆਦਿਕ, ਉਹ ਪਰਮੇਸ਼ਰ ਦਾ ਭੇਦ ਨਹੀਂ ਜਾਣਦੇ। ਜਿਸ ਪਰਮੇਸ਼ਰ ਦੇ ਰੂਪ ਰੇਖ ਰੰਗ ਨੂੰ ਕੋਈ ਵੀ ਨਹੀਂ ਜਾਣ ਸਕਦਾ, ਜਿਹੜਾ ਸਾਰਿਆਂ ਤੋਂ ਸ੍ਰੇਸ਼ਟ ਗਿਆਨ ਸਰੂਪ ਹੈ, ਔਰ ਵੇਦ ਪੁਰਾਣ ਵੀ ਜਿਸ ਦੀ ਉਪਮਾ ਨੂੰ ਕਹਿੰਦੇ ਹਨ, ਨਾ ਇਤੀ ਨਾ ਇਤੀ ਨਾ ਇਤੀ, ਇੱਥੇ ਬਸ ਨਹੀਂ, ਇੱਥੇ ਬਸ ਨਹੀਂ, ਇੱਥੇ ਬਸ ਨਹੀਂ, ਅਜੇ ਹੋਰ ਬੜਾ ਰਹਿੰਦਾ ਹੈ। 4 ਵੇਦਾਂ ਨੇ, 18 ਪੁਰਾਣਾਂ ਨੇ, 6 ਸ਼ਾਸਤਰਾਂ ਨੇ ਬਾਰ ਬਾਰ ਕਿਹਾ ਕਿ ਰੱਬ ਦੀ ਕਥਾ ਮੁੱਕ ਨਹੀਂ ਗਈ। ਉਹਨਾਂ ਨੇ ਐਡੇ ਵੱਡੇ ਗ੍ਰੰਥ ਲਿਖੇ ਮਹਾਂਪੁਰਸ਼ਾਂ ਨੇ, ਤੇ ਬਾਅਦ ਚ ਲਿਖਿਆ ਨਾ ਇਤੀ, ਬਈ ਇੱਥੇ ਮੁੱਕ ਨਹੀਂ ਗਈ, ਮਤਾ ਸਮਝੋ ਵੀ ਭੋਗ ਪੈ ਗਿਆ, ਅਜੇ ਹੋਰ ਕਥਾ ਰਹਿੰਦੀ, ਸੁਣ ਲਓ, ਸੁਣੀ ਜਾਓ, ਕਰੋੜਾਂ ਯੁੱਗ ਸੁਣੀ ਜਾਓ, ਪਰਮੇਸ਼ਰ ਦੀ ਕਥਾ ਦਾ ਭੋਗ ਨਹੀਂ ਪੈਣਾ। ਮਹਾਰਾਜ ਕਹਿੰਦੇ ਕਰੋੜਾਂ ਸਿਮਰਤੀਆਂ ਹੋਣ, ਕਰੋੜਾਂ ਪੁਰਾਣ ਹੋਣ, ਕਰੋੜਾਂ ਸ਼ਾਸਤਰ ਹੋਣ, ਉਹ ਜੋਤੀ ਸਰੂਪ ਪਰਮਾਤਮਾ ਚੇਤੇ ਚ ਭਾਵ ਸਾਡੀ ਪਕੜ ਵਿੱਚ ਨਹੀਂ ਆਏਗਾ। ਸੋ ਸਾਧ ਸੰਗਤ ਜੀ, ਸਮਾਂ ਹੋ ਚੁੱਕਾ ਹੈ, 8:05 ਹੋ ਚੁੱਕੇ ਹਨ। ਸੋ ਜਿਵੇਂ ਸੱਚੇ ਪਾਤਸ਼ਾਹ ਸੰਗਤਾਂ ਪ੍ਰੇਮ ਨਾਲ ਸੁਣ ਰਹੀਆਂ ਹਨ, ਤੋ ਜਿੰਨਾ ਕੁ ਸਮਾਂ ਆਪ ਜੀ ਹਾਜ਼ਰੀਆਂ ਭਰਾਉਂਦੇ ਹੋ, ਉਹਦੇ ਮੁਤਾਬਕ ਹੁਣ ਸਮਾਪਤੀ ਕਰੀਏ। ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਹੈ, ਸਿੱਖ ਚੈਨਲ ਵਾਲੇ ਵੀਰ ਇਹ ਪ੍ਰੋਗਰਾਮ ਰੋਜ਼ਾਨਾ ਨਾਲ ਦੀ ਨਾਲ ਹੀ ਲਾਈਵ ਭੇਜ ਦਿੰਦੇ ਹਨ। ਸੋ ਇਹ ਵੀ ਹੁਣ ਸੰਗਤਾਂ ਨੇ ਟਾਈਮ ਨਾਲ ਹੀ ਦੇਖਣਾ ਹੁੰਦਾ, ਸਮਾਂ ਇਹਨਾਂ ਦਾ ਵੀ ਜ਼ਰੂਰੀ ਹੁੰਦਾ ਹੈ, ਬਹੁਤ ਵੱਡਾ ਸਹਿਯੋਗ ਇਹਨਾਂ ਗੁਰਮੁਖ ਜਨਾਂ ਦਾ ਹੈ। ਉਸ ਤੋਂ ਇਲਾਵਾ ਸਾਧ ਸੰਗਤ ਜੀ, ਬੜੇ ਬੜੇ ਮਹਾਂਪੁਰਸ਼ ਗੁਰਮੁਖ ਜਨ ਅੱਜ ਸਾਡੇ ਚ ਆਏ ਹਨ, ਸਾਰਿਆਂ ਨੂੰ ਜੀ ਆਇਆਂ, ਸਾਰੀਆਂ ਸੰਗਤਾਂ ਨੂੰ ਨਮਸਕਾਰ ਹੈ। ਗੁਰੂ ਸਾਹਿਬ ਕਿਰਪਾ ਕਰਨ, ਇਹ ਪਵਿੱਤਰ ਪਾਵਨ ਬਾਣੀ ਸਾਡੇ ਹਿਰਦੇ ਚ ਵਸੇ, ਪਰਮ ਵੇਦ ਪੁਰਾਣ ਜਾ ਕਹਿ ਇਤ ਭਾਖਤ ਨਿਤ ਕੋਟ ਸਿਮ ਪੁਰਾਣ ਸ਼ਾਸਤਰ ਦਇਆ ਵਹੀ ਬਹੁ ਚਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।